ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਾ ਇਹੋ ਹਿਰਦਾ ਦੇਹ ਨ ਹੋਤੇ, ਤਉ ਮਨ ਕੈਠੈ ਰਹਤਾ। ਨਾਭ ਕਮਲ ਅਸਥੰਭ ਨ ਹੋਤੋ, ਤਾਂ ਪਵਨ ਕਵਨ ਕਰ ਸਹਤਾ। ਰੂਪ ਨ ਹੋਤੋ ਰੇਖ ਨ ਕਾਏ, ਤਾਂ ਸ਼ਬਦ ਕਹਾ ਲਿਵਲਾਈ। ਰਕਤ ਬਿੰਦ ਕੀ ਮੜੀ ਨ ਹੋਤੇ, ਮਿੱਤ ਕੀਮਤ ਨਹੀਂ ਪਾਈ। ਵਰਨ ਭੇਖ ਅਸਰੂਪ ਨ ਜਾਪੀ, ਕਿਉ ਕਰ ਜਾਪਸ ਸਾਚਾ। ਨਾਨਕ ਨਾਮ ਰਤੇ ਬੈਰਾਗੀ, ਇਬ ਤਬ ਸਾਚੋ ਸਾਚਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅਸਥਾਨ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਸਤਿਗੁਰੂ ਗਰੀਬ ਨਵਾਜ ਜੀ ਦੀ ਬਾਣੀ ਦੀ ਵਿਆਖਿਆ, ਜੋ 945 ਅੰਗ ਉਪਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸਿੱਧ ਗੋਸ਼ਟ ਦੀ ਵਿਚਾਰ ਚੱਲ ਰਹੀ ਹੈ, ਜੋ ਸਿੱਧਾਂ ਨਾਲ ਗੁਰੂ ਸਾਹਿਬ ਦੇ ਸਵਾਲ ਜਵਾਬ ਵਿਚਾਰ ਵਟਾਂਦਰਾ ਹੋਇਆ। ਸਤਿਗੁਰੂ ਨੇ ਆਪਣਾ ਜਿਹੜਾ ਉਪਦੇਸ਼ ਸੀ ਬਖਸ਼ਿਸ਼ ਕੀਤਾ ਕਿ ਸਾਡਾ ਜਿਹੜਾ ਸਿਧਾਂਤ ਉਹ ਸ਼ਬਦ ਹੈ ਔਰ ਸਹਿਜ ਮਾਰਗ ਹੈ। ਉਹਨਾਂ ਦਾ ਮਾਰਗ ਹੱਠ ਸੀ, ਉਹ ਧਿਆਨ ਦੇ ਮਾਰਗ ਤੇ ਰਿੱਧੀਆਂ ਸਿੱਧੀਆਂ ਦੇ ਮਾਰਗ ਤੇ ਸਨ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਇਹ ਮਰਿਆਦਾ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਆਪ ਕਥਾ ਕੀਤੀ, ਗੁਰਸਿੱਖਾਂ ਨੂੰ ਨਜ਼ਰੀ ਨਜ਼ਰ ਨਿਹਾਲ ਕੀਤਾ ਔਰ ਗੁਰਸਿੱਖਾਂ ਦੇ ਵਿਚ ਇਹ ਕਥਾ ਦੀ ਰੀਤ ਜਿਹੜੀ ਹੈ ਪਰਪੱਕ ਕੀਤੀ, ਉਸੇ ਦਾ ਸਦਕਾ ਓਟ ਆਸਰਾ ਆਪਾਂ ਵਿਚਾਰ ਕਰ ਰਹੇ ਹਾਂ। ਸਿੱਧ ਇਹ ਸਵਾਲ ਕਰਦੇ ਹਨ,
ਜਾ ਇਹੋ ਹਿਰਦਾ ਦੇਹ ਨਾ ਹੋਤੇ,
ਉਹ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਨੇ ਕਿ ਮਹਾਰਾਜ ਜਦੋਂ ਦੇਹਾਂ ਨਹੀਂ ਸਨ ਬਣੀਆਂ, ਜਦੋਂ ਇਹ ਸੰਸਾਰ ਦੀ ਰਚਨਾ ਹੀ ਨਹੀਂ ਸੀ ਹੋਈ, ਤਾਂ ਜਦੋਂ ਦੇਹ ਨਹੀਂ ਸੀ ਤੇ ਹਿਰਦਾ ਕਿੱਥੇ ਸੀ, ਤੇ ਹਿਰਦਾ ਜਦੋਂ ਨਹੀਂ ਸੀ, ਕੁਝ ਵੀ ਨਹੀਂ ਸੀ, ਉਸ ਵੇਲੇ ਕਿਵੇਂ ਅੱਗੇ ਪੁੱਛਦੇ ਹਨ ਹੋਰ।
ਮਨ ਕੈਠੇ ਰਹਤਾ,
ਤਾਂ ਮਨ ਜਿਹੜਾ ਉਹ ਕਿੱਥੇ ਰਹਿੰਦਾ, ਕਿਉਂਕਿ ਮਨ ਦਾ ਜਿਹੜਾ ਅਸਥੂਲ ਸੈਂਟਰ ਹੈ ਉਹ ਹਿਰਦਾ ਹੈ, ਹਿਰਦੇ ਵਾਲੀ ਟਿਕਾਣੇ ਤੇ ਰਹਿੰਦਾ ਮਨ। ਵੈਸੇ ਸਾਰੇ ਘੁੰਮਦਾ, ਸਰੀਰ ਦੇ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਸਾਰੇ ਭਰਮਣ ਕਰਦਾ ਨੌ ਦੁਆਰਿਆਂ ਦਾ।
ਨਾਭ ਕਮਲ ਅਸਥੰਭ ਨਾ ਹੋਤੋ,
ਮਹਾਰਾਜ ਕਹਿੰਦੇ, ਸਿੱਧ ਕਹਿੰਦੇ ਮਹਾਰਾਜ ਕਿ ਜਦੋਂ ਸਰੀਰ ਨਹੀਂ ਸੀ ਤਾਂ ਨਾਭੀ ਵੀ ਨਹੀਂ ਸੀ, ਨਾਭ ਕਮਲ ਹੀ ਨਹੀਂ ਸੀ, ਤਾਂ ਸਵਾਸਾਂ ਦਾ ਜਿਹੜਾ ਸਤੰਭ ਹੈ ਥੰਮ ਹੈ ਉਹ ਵੀ ਨਹੀਂ ਸੀ।
ਪਵਨ ਕਵਨ ਕਰ ਸਹਤਾ,
ਤਾਂ ਪਵਨ ਜਿਹੜਾ ਹੈ ਸਵਾਸ ਹੈ ਇਹ ਕਿਹੜੀ ਥਾਂ ਤੇ, ਪ੍ਰਾਣ ਕਿੱਥੇ ਰਹਿੰਦੇ ਸਨ।
ਰੂਪ ਨਾ ਹੋਤੋ ਰੇਖ ਨਾ ਕਾਈ,
ਮਹਾਰਾਜ ਕਹਿੰਦੇ ਜਦੋਂ ਸਿੱਧ ਕਹਿੰਦੇ ਰੂਪ ਹੀ ਕੋਈ ਨਹੀਂ ਸੀ, ਕੋਈ ਰੇਖ ਨਹੀਂ ਸੀ,
ਤਾਂ ਸ਼ਬਦ ਕਹਾ ਲਿਵ ਲਾਈ,
ਤਾਂ ਉਸ ਵੇਲੇ ਸ਼ਬਦ ਵਿਚ ਕੌਣ ਲਿਵ ਲਾਉਂਦਾ ਸੀ।
ਰਕਤ ਬਿੰਦ ਕੀ ਮੜੀ ਨਾ ਹੋਤੀ,
ਇਹ ਰਕਤ ਬਿੰਦ ਦੀ ਜਿਹੜੀ ਮਾਤਾ ਦਾ ਰਕਤ ਪਿਤਾ ਦਾ ਬਿੰਦ ਦੀ ਬਣੀ ਹੋਈ ਮੜੀ, ਯਾਨੀ ਕਿ ਸਰੀਰ ਵੀ ਨਹੀਂ ਸੀ ਉਸ ਟਾਈਮ ਤੇ,
ਕੀਮਤ ਨਹੀਂ ਪਾਈ,
ਤਾਂ ਉਸ ਵੇਲੇ ਦੀ ਕੀਮਤ ਪਾਈ ਤੇ ਸ਼ਕਤੀ ਦਾ ਪਤਾ ਨਹੀਂ ਕੀ ਸੀ ਉਸ ਵੇਲੇ।
ਵਰਨ ਭੇਖ ਅਸਰੂਪ ਨਾ ਜਾਪੀ,
ਜਦੋਂ ਵਰਨ ਭੇਖ ਤੇ ਕੋਈ ਸਰੂਪ ਹੀ ਨਹੀਂ ਸੀ ਜਾਪਦਾ,
ਪਰ ਜਾਪਸ ਸਾਚਾ,
ਉਸ ਵੇਲੇ ਸੱਚੇ ਵਾਹਿਗੁਰੂ ਨੂੰ ਕਿਵੇਂ ਜਾਪਿਆ ਜਾਂਦਾ ਸੀ।
ਨਾਨਕ ਨਾਮ ਰਤੇ ਬੈਰਾਗੀ,
ਗੁਰੂ ਸਾਹਿਬ ਸੰਖੇਪ ਜਵਾਬ ਦਿੰਦੇ ਹਨ, ਕਹਿਣ ਲੱਗੇ ਨਾਮ ਰਤੇ ਬੈਰਾਗੀ, ਉਸ ਵੇਲੇ ਵੈਰਾਗੀ ਦੇ ਨਾਮ ਦੇ ਵਿਚ ਆਪ ਹੀ ਉਹ ਵੈਰਾਗ ਦੇ ਵਿਚ ਰੰਗਿਆ ਹੋਇਆ ਸੀ ਪਰਮੇਸ਼ਰ।
ਤਬ ਸਾਚੋ ਸਾਚਾ,
ਹੁਣ ਵੀ ਤੇ ਉਦੋਂ ਵੀ ਸੱਚਾ ਕਾਇਮ ਸੀ, ਭਾਵ ਵਾਹਿਗੁਰੂ ਉਦੋਂ ਵੀ ਆਪਣੇ ਵੈਰਾਗ ਦੇ ਵਿਚ ਸੀ, ਆਨੰਦ ਦੇ ਵਿਚ ਸੀ, ਜਿਵੇਂ ਹੁਣ ਹੈ
ਤਾਂ ਦੇਹ ਨਾ ਹੋਤੀ ਉਦੋ।
ਤਾਂ ਉਸ ਵੇਲੇ ਗੁਰੂ ਸਾਹਿਬ ਫਿਰ ਜਵਾਬ ਦਿੰਦੇ ਨੇ ਸਵਾਲਾਂ ਦਾ, ਕਹਿਣ ਲੱਗੇ ਐ ਸਿੱਧੋ, ਜਦੋਂ ਹਿਰਦਾ ਦੇਹ ਨਹੀਂ ਸੀ ਉਸ ਵੇਲੇ
ਮਨ ਸੁਨਰ ਹੈ ਬੈਰਾਗੀ,
ਤਾਂ ਉਸ ਵੇਲੇ ਮਨ ਜਿਹੜਾ ਸੀ ਇਹ ਸੁਨ ਦੇ ਵਿਚ ਰਹਿੰਦਾ, ਸੁਨ ਦੇ ਸੁਨ ਅਵਸਥਾ ਦੇ ਵਿਚ, ਜਿਹੜੀ ਚਾਰ ਪ੍ਰਕਾਰ ਦੀ ਸੁਨ ਹੈ, ਔਰ ਵੈਰਾਗੀ ਯਾਨੀ ਕਿ ਮੁਕਤ ਰਹਿੰਦਾ ਹੈ।
ਨਾਭ ਕਮਲ ਅਸਥੰਭ ਨਾ ਹੋ ਤੋ,
ਜਦੋਂ ਨਾਭ ਕਮਲ ਅਸਥੰਭ ਨਹੀਂ ਹੁੰਦਾ ਯਾਨੀ ਕਿ ਸਰੀਰ ਛੁੱਟ ਜਾਂਦਾ, ਖਤਮ ਹੋ ਜਾਂਦਾ, ਉਸ ਟਾਈਮ
ਨਿਜ ਘਰ ਬਸਤਾ ਪਵਨ ਅਨੁਰਾਗੀ,
ਜਿਹੜਾ ਪਵਨ ਹੈ ਪ੍ਰਾਣ ਨੇ ਉਹ ਨਿਜ ਘਰ ਦੇ ਵਿਚ ਸ਼ਬਦ ਦੇ ਵਿਚ ਨਿਵਾਸ ਕਰਦੇ ਹਨ ਅਨੁਰਾਗੀ ਹੋ ਕੇ।
ਰੂਪ ਨਾ ਰੇਖਿਆ ਜਾਤ ਨਾ ਹੋਤੀ,
ਤਾਂ ਉਸ ਵੇਲੇ ਜਦੋਂ ਕੋਈ ਰੂਪ ਰੇਖ ਤੇ ਜਾਤ ਵੀ ਨਹੀਂ ਸੀ,
ਅਕੁਲੀਨ ਰਹਤੋ ਸਬਦ ਸੰਸਾਰ,
ਤਾਂ ਉਸ ਵੇਲੇ ਅਕੁਲੀਨ ਜਿਹੜਾ ਕੁਲਾਂ ਵਿਚ ਨਹੀਂ ਆਉਂਦਾ, ਜਿਹੜਾ ਪਰਿਵਾਰਾਂ ਵਿਚ ਨਹੀਂ ਆਉਂਦਾ, ਜਨਮ ਨਹੀਂ ਲੈਂਦਾ, ਜਿਹੜਾ ਸ਼ਬਦ ਗੁਰੂ ਹੈ ਉਹਦੇ ਸ੍ਰੇਸ਼ਟ ਸ਼ਬਦ ਜਿਹੜਾ ਵਾਹਿਗੁਰੂ ਦੇ ਵਿਚ ਸੀ ਉਹਦੇ ਵਿਚ ਨਿਵਾਸ ਰੱਖਦਾ ਸੀ।
ਗਾਉਣ ਗਗਨ ਜਬ ਤਬਹੇ ਨਾ ਹੋਤਾ,
ਕਹਿਣ ਲੱਗੇ ਉਸ ਵੇਲੇ ਗਾਉਣ ਭਵਨਾ ਜਿਹੜਾ ਨਹੀਂ ਸੀ, ਗਤੀ ਨਹੀਂ ਸੀ, ਔਰ ਗਗਨ ਵੀ ਨਹੀਂ ਸੀ, ਕਹਿਣ ਲੱਗੇ ਜਬ ਤਬਹਿ ਨਾ ਹੋਤੋ, ਉਸ ਵੇਲੇ ਨਹੀਂ ਸਨ ਕੋਈ ਵੀ
ਕੌਣ ਜੋਤ ਆਪੇ ਨਿਰੰਕਾਰ,
ਉਸ ਵੇਲੇ ਤਿੰਨਾਂ ਭਵਨਾ ਵਾਲੀ ਜਿਹੜੀ ਜੋਤ ਹੁਣ ਤਿੰਨ ਭਵਨਾ ਵਿਚ ਪਸਰੀ ਹੋਈ ਹੈ ਉਹਦੀ ਜੋਤ ਆਪੇ ਨਿਰੰਕਾਰ, ਉਸ ਵੇਲੇ ਵੀ ਜੋਤ ਦੇ ਸਰੂਪ ਦੇ ਅੰਦਰ ਸੀ।
ਵਰਨ ਭੇਖ ਅਸਰੂਪ ਸੋ ਏਕੋ,
ਉਸ ਵੇਲੇ ਵਰਨ ਭੇਖ ਸਰੂਪ ਉਹਦਾ ਇੱਕੋ ਆਪਣੇ ਆਪ ਨਿਰੰਕਾਰ ਸੀ, ਜਿਹੜਾ ਉਹਦੇ ਵਿਚ ਹੀ ਸੀ ਸਾਰਾ ਕੁਝ।
ਸ਼ਬਦ ਵਿਡਾਣੇ,
ਕਹਿਣ ਲੱਗੇ ਇੱਕੋ ਸ਼ਬਦ ਹੈਰਾਨ ਕਰ ਦੇਣ ਵਾਲੀ ਸ਼ਕਤੀ ਸ਼ਬਦ ਹੈ ਜਿਹੜੀ, ਉਹ ਵੀ ਸਾਰਾ ਕੁਝ ਹੀ ਭਾਵ, ਜੋ ਵੀ ਅੱਜ ਪ੍ਰਗਟ ਹੋਇਆ ਹੈ ਇਹ ਗੁਪਤ ਰੂਪ ਵਿਚ ਵਾਹਿਗੁਰੂ ਦੇ ਅੰਦਰ ਸੀ।
ਸਾਚ ਬਿਨਾ ਸੋ ਚਾਕੋ ਨਾਹੀ,
ਮਹਾਰਾਜ ਕਹਿੰਦੇ ਸੱਚੇ ਨਾਮ ਤੋਂ ਬਿਨਾ ਕੋਈ ਪਵਿੱਤਰ ਨਹੀਂ ਹੋ ਸਕਦਾ।
ਨਾਨਕ ਇਕੱਠ ਕਹਾਣੀ,
ਇਹ ਸੁੱਚੇ ਹੋਣ ਦੀ ਕਹਾਣੀ ਜਿਹੜੀ ਇਕੱਠ ਹੈ ਕਹੀ ਨਹੀਂ ਜਾਂਦੀ।
ਕਿਤ ਕਿਤ ਬਿਦ ਜਗ ਉਪਜੈ ਪੁਰਖਾ,
ਇਹ ਪੁਰਖਾ ਭਾਵ ਗੁਰੂ ਸਾਹਿਬ ਨੂੰ ਸਵਾਲ ਕਰਦੇ ਹਨ, ਕਹਿੰਦੇ ਕਿਸ ਕਿਸ ਤਰੀਕਿਆਂ ਦੇ ਨਾਲ ਜਗਤ ਦੀ ਪੈਦਾਇਸ਼ ਹੁੰਦੀ ਹੈ,
ਕਿਹੜੇ ਦੁੱਖ ਬਿਨਸ ਜਾਏ,
ਕਿਹੜੇ ਕਿਹੜੇ ਦੁੱਖ ਕਰਕੇ ਬਿਨਸ ਜਾਂਦਾ ਹੈ ਸੰਸਾਰ।
ਹਉਮੈ ਵਿਚ ਜਗ ਉਪਜੈ ਪੁਰਖਾ,
ਮਹਾਰਾਜ ਕਹਿੰਦੇ ਐ ਸਿੱਧੋ, ਹਉਮੈ ਕਰਕੇ ਪਰਤ ਪਰਤ ਕੇ ਜਨਮ ਹੁੰਦਾ ਹੈ, ਹਉਮੈ ਦੀ ਵਾਸ਼ਨਾ ਕਰਕੇ
ਨਾਮ ਵਿਸਰਿਆ ਦੁੱਖ ਪਾਈ,
ਇੱਥੇ ਜਨਮ ਲੈ ਕੇ ਨਾਮ ਵਿਸਰਨ ਕਰਕੇ ਦੁੱਖ ਪ੍ਰਾਪਤ ਕਰਦਾ ਜੀਵ ਨਾਮ ਨੂੰ ਭੁੱਲ ਕੇ।
ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰ,
ਜੇ ਕੋਈ ਗੁਰਮੁਖ ਬਣੇ ਗੁਰੂ ਦੇ ਮਾਰਗ ਤੇ ਚੱਲੇ ਤਾਂ ਗਿਆਨ ਤਤ ਦੀ ਵਿਚਾਰ ਕਰ ਲਵੇ, ਉਸ ਵੇਲੇ ਕਰਦਾ ਹੈ ਉਹ
ਮੈਂ ਸ਼ਬਦ ਜਲਾਏ,
ਆਪਣੇ ਅੰਦਰੋਂ ਹਉਮੈ ਨੂੰ ਗੁਰੂ ਕੇ ਸ਼ਬਦ ਉਪਦੇਸ਼ ਰਾਹੀਂ ਸਾੜ ਸੁੱਟਦਾ ਹੈ।
ਤਨ ਮਨ ਨਿਰਮਲ ਨਿਰਮਲ ਬਾਣੀ,
ਉਸ ਵੇਲੇ ਉਹਨਾਂ ਦਾ ਤਨ ਤੇ ਮਨ ਪਵਿੱਤਰ ਹੋ ਜਾਂਦਾ ਹੈ, ਔਰ ਉਹਨਾਂ ਦੀ ਬਾਣੀ ਹੈ ਜਿਹੜੀ ਉਹ ਵੀ ਪਵਿੱਤਰ ਹੁੰਦੀ ਹੈ ਗੁਰਮੁਖਾਂ ਦੀ।
ਸੱਚੇ ਰਹੇ ਸਮਾਏ,
ਸੱਚੇ ਨਾਮ ਦੇ ਵਿਚ ਸਮਾਏ ਰਹਿੰਦੇ ਹਨ ਸਦਾ।
ਨਾਮੇ ਨਾਮ ਰਹੇ ਬੈਰਾਗੀ,
ਨਾਮੇ ਦੇ ਨਾਮ ਦੇ ਆਸਰੇ, ਨਾਮ ਦੇ ਵਿਚ ਹੀ ਸੁਲਤੀ ਰਹਿੰਦੀ, ਨਾਮ ਦੇ ਆਸਰਾ ਰੱਖਦੇ ਨੇ ਔਰ ਬੈਰਾਗੀ ਰਹਿੰਦੇ ਸੰਸਾਰ ਵੱਲੋਂ।
ਸੱਚ ਰੱਖਿਆ ਉਰ ਧਾਰੇ,
ਸੱਚਾ ਨਾਮ ਉਹਨਾਂ ਨੇ ਉਰਧਾਰੇ ਧਾਰਨ ਕੀਤਾ ਹੋਇਆ ਆਪਣੇ ਅੰਦਰ।
ਨਾਨਕ ਬਿਨ ਨਾਵੇ ਜੋਗ ਕਦੇ ਨਾ ਹੋਵੇ,
ਮਹਾਰਾਜ ਕਹਿੰਦੇ ਭਾਈ ਨਾਮ ਤੋਂ ਬਿਨਾਂ ਕਦੇ ਕੋਈ ਜੋਗ ਜੋਗੀ ਨਹੀਂ ਬਣ ਸਕਦਾ, ਜੋਗ ਜੁੜ ਜੋੜ ਨਹੀਂ ਬਣ ਸਕਦਾ।
ਹਿਰਦੇ ਵਿਚਾਰੇ,
ਆਪਣੇ ਹਿਰਦੇ ਵਿਚ ਵਿਚਾਰ ਕੇ ਦੇਖ ਲੋ ਭਾਈ,
ਗੁਰਮੁਖ ਸਾਚ ਸ਼ਬਦ ਵਿਚਾਰੇ ਕੋਏ,
ਮਹਾਰਾਜ ਕਹਿੰਦੇ ਗੁਰਮੁਖ ਸਾਚ ਸ਼ਬਦ ਵਿਚਾਰੇ ਕੋਈ, ਕੋਈ ਬਿਰਲਾ ਹੀ ਗੁਰਮੁਖ ਸੱਚੇ ਸ਼ਬਦ ਦੀ ਵਿਚਾਰ ਕਰਦਾ ਹੈ।
ਗੁਰਮੁਖ ਸੱਚ ਬਾਣੀ ਪ੍ਰਗਟ ਹੋਏ,
ਮਹਾਰਾਜ ਕਹਿੰਦੇ ਹਨ ਗੁਰਮੁਖ ਜਦੋਂ ਗੁਰੂ ਦੇ ਮਾਰਗ ਤੇ ਚੱਲਦਾ ਹੈ ਤੇ ਸੱਚ ਸਰੂਪ ਬਾਣੀ ਪ੍ਰਗਟ ਹੁੰਦੀ ਹੈ।
ਗੁਰਮੁਖ ਮਨ ਭਿੱਜੈ ਬਿਰਲਾ ਬੁਝੈ ਕੋਏ,
ਗੁਰੂ ਦੀ ਕਿਰਪਾ ਨਾਲ ਗੁਰਮੁਖ ਦਾ ਮਨ ਭਿੱਜ ਜਾਂਦਾ ਨਾਮ ਦੇ ਰਸ ਦੇ ਅੰਦਰ, ਉਸ ਅਵਸਥਾ ਨੂੰ ਕੋਈ ਬਿਰਲਾ ਹੀ ਜਾਣ ਸਕਦਾ ਹੈ।
ਗੁਰਮੁਖ ਨਿਜ ਘਰ ਵਾਸਾ ਹੋਏ,
ਗੁਰਸਿੱਖਾਂ ਦਾ ਗੁਰੂ ਕੇ ਪਿਆਰਿਆਂ ਦਾ ਨਿਜ ਘਰ ਸ਼ਬਦ ਵਿਚ ਵਾਸਾ ਹੋ ਜਾਂਦਾ ਹੈ।
ਗੁਰਮੁਖ ਜੋਗੀ ਜੁਗਤ ਪਛਾਣੈ,
ਗੁਰਮੁਖ ਜੋਗੀ ਹੈ, ਜੁੜਿਆ ਹੋਇਆ ਪਰਮੇਸ਼ਰ ਦੇ ਨਾਲ, ਔਰ ਜੁੜਨ ਦੀ ਜੁਗਤ ਵੀ ਪਹਿਚਾਣ ਲੈਂਦਾ ਕਿਵੇਂ ਜੁੜੀਦਾ ਹੈ।
ਗੁਰਮੁਖ ਨਾਨਕ ਏਕੋ ਜਾਣੈ।
ਇਸ ਤਰ੍ਹਾਂ ਗੁਰਮੁਖ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕੋ ਨੂੰ ਜਾਣਦਾ, ਗਰੀਬ ਨਵਾਜ ਨੂੰ ਹੋਰ ਕੋਈ ਆਸਰਾ ਨਹੀਂ ਬਣਾਉਂਦਾ ਆਪਣਾ।
ਸਤਿਗੁਰ ਸੇਵੇ ਜੋਗ ਨਾ ਹੋਈ।
ਮਹਾਰਾਜ ਕਹਿੰਦੇ ਸੱਚੇ ਸਤਿਗੁਰੂ ਦੇ ਦੀ ਸੇਵਾ ਤੋਂ ਬਿਨਾਂ ਜੋਗ ਨਹੀਂ ਹੁੰਦਾ, ਕਦੀ ਸਫਲ ਨਹੀਂ ਹੁੰਦਾ ਮਨੁੱਖ ਜੋਗ ਵਿੱਚ।
ਸਤਿਗੁਰ ਭੇਟੇ ਮੁਕਤ ਨਾ ਕੋਈ।
ਸੱਚੇ ਸਤਿਗੁਰੂ ਸ਼ਬਦ ਸਰੂਪ ਨੂੰ ਭੇਟਣ ਤੋਂ ਬਿਨਾਂ ਕਦੀ ਮੁਕਤੀ ਨਹੀਂ ਹੁੰਦੀ।
ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ।
ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਸਰੂਪ ਨੂੰ ਮਿਲਣ ਤੋਂ ਬਿਨਾਂ ਨਾਮ ਨਹੀਂ ਪ੍ਰਾਪਤ ਹੁੰਦਾ ਪੰਜ ਪਿਆਰਿਆਂ ਤੋਂ ਬਿਨਾਂ।
ਸਤਿਗੁਰ ਭੇਟੇ ਮਹਾਂ ਦੁੱਖ ਪਾਏ।
ਇਸ ਤਰ੍ਹਾਂ ਬਿਨਾਂ ਸਤਿਗੁਰੂ ਜੀ ਤੋਂ ਭੇਟੇ ਮਿਲਣ ਤੋਂ ਬਿਨਾਂ ਵੱਡੇ ਦੁੱਖ ਨੂੰ ਪ੍ਰਾਪਤ ਹੁੰਦਾ ਮਨੁੱਖ।
ਸਤਿਗੁਰ ਭੇਟੇ ਮਹਾਂ ਗਰਭ ਗੁਬਾਰ।
ਸਤਿਗੁਰੂ ਜੀ ਨੂੰ ਭੇਟਣ ਤੋਂ ਬਿਨਾਂ ਮਿਲਣ ਤੋਂ ਬਿਨਾਂ ਬੜੇ ਵੱਡੇ ਗੁਬਾਰ ਦੇ ਵਿੱਚ ਗਰਭ ਦੇ ਵਿੱਚ ਫਸਿਆ ਰਹਿੰਦਾ ਮਨੁੱਖ।
ਨਾਨਕ ਬਿਨ ਗੁਰ ਮੂਆ ਜਨਮ ਹਾਰ।
ਮਹਾਰਾਜ ਕਹਿੰਦੇ ਬਿਨਾਂ ਸਤਿਗੁਰੂ ਜੀ ਦੇ ਪਿਆਰ ਤੋਂ ਬਿਨਾਂ ਇਹ ਜਨਮਦਾ ਰਹਿੰਦਾ ਮਰਦਾ ਰਹਿੰਦਾ ਹੈ, ਜਿਹੜਾ ਸੰਸਾਰ ਹਾਰ ਜਾਂਦਾ ਆਪਣੇ ਜੀਵਨ ਦੀ ਬਾਜੀ ਨੂੰ।
ਗੁਰਮੁਖ ਮਨ ਜੀਤਾ ਹੋਮੈ ਮਾਰ।
ਗੁਰਮੁਖਾਂ ਨੇ ਆਪਣਾ ਮਨ ਜਿੱਤ ਲਿਆ ਹੈ, ਕਿਵੇਂ? ਕਹਿੰਦੇ ਹੋਮੈ ਨੂੰ ਮਾਰ ਕਰਕੇ।
ਗੁਰਮੁਖ ਸਾਚ ਰੱਖਿਆ ਔਰ ਧਾਰ।
ਗੁਰਸਿੱਖਾਂ ਨੇ ਗੁਰਮੁਖਾਂ ਨੇ ਸੱਚੇ ਨਾਮ ਨੂੰ ਹਿਰਦੇ ਦੇ ਅੰਦਰ ਧਾਰਿਆ ਹੋਇਆ ਹੈ।
ਗੁਰਮੁਖ ਜਗ ਜੀਤਾ ਜਮਕਾਲ ਮਾਰ ਬਿਦਾਰ।
ਗੁਰਮੁਖਾਂ ਨੇ ਜਮਕਾਲ ਨੂੰ ਜਮਾਂ ਨੂੰ ਮਾਰ ਕੇ ਵਿਕਾਰਾਂ ਨੂੰ ਮਾਰ ਕੇ ਕਹਿਣ ਲੱਗੇ ਜਗਤ ਜਿੱਤ ਲਿਆ, ਜਗਤ ਵਿੱਚ ਜਿੱਤ ਗਏ ਜਨਮ ਉਹ ਗੁਰਮੁਖ ਪਿਆਰੇ।
ਗੁਰਮੁਖ ਦਰਗਹ ਨ ਆਵੇ ਹਾਰ।
ਗੁਰੂ ਕੇ ਸਿੱਖ ਗੁਰਮੁਖ ਪਿਆਰੇ ਜਿਹੜੇ ਵਾਹਿਗੁਰੂ ਦੀ ਦਰਗਾਹ ਵਿਚ ਜਦੋਂ ਆਉਂਦੇ ਨੇ ਤੇ ਹਾਰ ਕੇ ਨਹੀਂ ਜਾਂਦੇ ਉੱਥੇ, ਭਾਵ ਜਿੱਤ ਕੇ ਜਾਂਦੇ ਨੇ ਜਨਮ ਨੂੰ।
ਗੁਰਮੁਖ ਮੇਲ ਮਿਲਾਏ ਸੋ ਜਾਣੈ।
ਕਹਿਣ ਲੱਗੇ ਗੁਰਮੁਖਾਂ ਨੂੰ ਵਾਹਿਗੁਰੂ ਸੱਚਾ ਮੇਲ ਮਿਲਾ ਲੈਂਦਾ ਆਪਣੇ ਵਿੱਚ। ਕਿਵੇਂ ਮਿਲਾਉਂਦਾ? ਇਹ ਉਹ ਗੁਰਮੁਖ ਜਾਣਦੇ ਨੇ ਤੇ ਮਿਲਾਉਣ ਵਾਲਾ ਜਾਣਦਾ ਹੈ, ਹੋਰ ਕਿਸੇ ਨੂੰ ਨੀ ਪਤਾ ਲੱਗਦਾ, ਸਾਰੀ ਅਦ੍ਰਿਸ਼ਟ ਕਹਾਣੀ ਹੈ।
ਨਾਨਕ ਗੁਰਮੁਖ ਸ਼ਬਦ ਪਛਾਣ।
ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਗੁਰਮੁਖ ਸ਼ਬਦ ਦੁਆਰਾ ਪਹਿਚਾਣੇ ਜਾਂਦੇ ਨੇ, ਅਕਾਲ ਪੁਰਖ ਨੂੰ ਪਹਿਚਾਣ ਲੈਂਦੇ ਹਨ ਗੁਰੂ ਕੇ ਸ਼ਬਦ ਵਿਚ ਜੁੜ ਕੇ।
ਸ਼ਬਦੈ ਕਾ ਨਿਬੇੜਾ ਸੁਣਤੂ ਔਦੂ।
ਮਹਾਰਾਜ ਸੱਚੇ ਪਾਤਸ਼ਾਹ ਹੁਣ ਨਿਬੇੜਾ ਕਰਨ ਲੱਗੇ ਨੇ ਇਸ ਬਾਣੀ ਦਾ, ਜਿਹੜਾ ਕਹਿਣ ਲੱਗੇ ਸ਼ਬਦ ਦਾ ਨਿਬੇੜਾ ਸੁਣ ਤੂੰ ਹੁਣ ਇਸ ਵੇਲੇ, ਕਿ ਜਿੰਨੀ ਆਪਾਂ ਚਰਚਾ ਕੀਤੀ ਉਹਦਾ ਤਤ ਸੁਣ ਲੈ। ਐ ਉਦੂ ਐ ਜੋਗੀ
ਨਾਵੈ ਜੋਗ ਨਾ ਹੋਏ।
ਨਾਮ ਤੋਂ ਬਿਨਾਂ ਜੋੜ ਨਹੀਂ ਬੱਜ ਸਕਦਾ, ਜਿਵੇਂ ਦੋ ਚੀਜ਼ਾਂ ਟੁੱਟ ਜਾਣ ਤੇ ਉਨ੍ਹਾਂ ਵਾਸਤੇ ਇੱਕ ਤੀਜੀ ਚੀਜ਼ ਚਾਹੀਦੀ, ਉਹ ਸਿੱਧੀਆਂ ਨਹੀਂ ਜੁੜਦੀਆਂ। ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੁਹਾਰ। ਇਸ ਤਰ੍ਹਾਂ ਸਿਫਤੀ ਗੰਢ ਪਵੈ ਦਰਬਾਰ, ਵਾਹਿਗੁਰੂ ਦੇ ਚਰਨਾਂ ਦੇ ਨਾਲ ਜਿਹੜਾ ਜੋੜ ਹੈ, ਜਿਹੜੀ ਸੰਧੀ ਹੈ, ਉਹ ਸਾਧ ਸੰਗਤ ਜੀ ਉਸਤਤ ਦੁਆਰਾ ਹੁੰਦੀ ਹੈ, ਵਡਿਆਈ ਦੁਆਰਾ, ਸਿਫਤ ਦੁਆਰਾ, ਮਹਿਮਾ ਕਰਕੇ ਹੁੰਦੀ ਹੈ। ਇਸ ਕਰਕੇ ਨਾਮ ਤੋਂ ਬਿਨਾਂ ਕੋਈ ਜੁੜ ਨਹੀਂ ਸਕਦਾ, ਜੋਗੀ ਨਹੀਂ ਬਣ ਸਕਦਾ।
ਨਾਮੇ ਰਾਤੇ ਅਣਜਨ ਮਾਤੇ।
ਜਿਹੜੇ ਨਾਮ ਦੇ ਵਿੱਚ ਰੰਗੇ ਜਾਂਦੇ ਹਨ ਉਹ ਅਣਦਿਨ ਦਿਨ ਰਾਤ ਮਾਤੇ ਰਹਿੰਦੇ, ਮਸਤੇ ਰਹਿੰਦੇ, ਮਸਤ ਹੋਏ ਰਹਿੰਦੇ ਹਨ ਨਾਮ ਦੇ ਅੰਦਰ।
ਨਾਮੇ ਤੇ ਸੁਖ ਹੋਏ।
ਕਹਿਣ ਲੱਗੇ ਨਾਮ ਤੋਂ ਹੀ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ, ਆਨੰਦ।
ਨਾਮੇ ਹੀ ਤੇ ਸਭ ਪ੍ਰਗਟ ਹੋਵੇ।
ਨਾਮ ਤੋਂ ਹੀ ਸਾਰੀ ਸ੍ਰਿਸ਼ਟੀ ਪ੍ਰਗਟ ਹੁੰਦੀ ਹੈ, ਆਨੰਦ। ਜਿਹੜਾ ਜੋ ਵੀ ਸੰਸਾਰ ਵਿਚ ਨਜ਼ਰ ਆ ਰਿਹਾ, ਇਹ ਸਭ ਕੁਝ ਸ਼ਬਦ ਤੋਂ ਪ੍ਰਗਟਾਵਾ ਹੁੰਦਾ ਸਾਰਾ।
ਨਾਮੇ ਸੋਝੀ ਪਾਈ।
ਗੁਰਮੁਖਾਂ ਨੇ ਜਿਹੜੀ ਸੋਝੀ ਪ੍ਰਾਪਤ ਕੀਤੀ ਹੈ, ਜਿਹੜਾ ਗਿਆਨ ਪ੍ਰਾਪਤ ਕੀਤਾ, ਇਹ ਸੋਝੀ ਵੀ ਸਾਰੀ ਨਾਮ ਤੋਂ ਹੀ ਪ੍ਰਗਟ ਹੁੰਦੀ ਹੈ।
ਨਾਵੇ ਪੇਖ ਕਰੇ ਬਹੁ ਤੇਰੇ।
ਜਿਹੜਾ ਸਿਮਰਨ ਨਹੀਂ ਕਰਦਾ, ਨਾਮ ਨਹੀਂ ਜਪਦਾ, ਬੜੇ ਭੇਖ ਕਰਦਾ। ਭੇਖਾਂ ਦਾ ਕੋਈ ਅੰਤ ਨਹੀਂ ਹੈ। ਭੇਖ ਇੱਕ ਪੱਖ ਦੇ ਵਿਚ ਚੰਗਾ ਸ਼ੁਰੂ ਦੇ ਵਿਚ, ਕਿ ਉਹ ਬੰਦੇ ਨੂੰ ਅੰਤਰਮੁਖੀ ਕਰਦਾ ਹੈ, ਅੰਦਰ ਲੈ ਆਵੇ ਆਪਣੇ ਵਿਚ। ਪਰ ਜੇ ਉਹ ਹੀ ਭੇਖ ਕਰਕੇ ਬਸ ਤੁਰਿਆ ਫਿਰੇ, ਸੋਚੇ ਵੀ ਮੈਂ ਤਰ ਗਿਆ, ਤਾਂ ਫਿਰ ਨੁਕਸਾਨ ਕਰਦਾ ਹੈ। ਇਸ ਤਰ੍ਹਾਂ ਨਾਮ ਤੋਂ ਬਿਨਾਂ ਬਹੁਤ ਸਾਰੇ ਲੋਕ ਭੇਖ ਕਰਦੇ ਫਿਰਦੇ ਹਨ।
ਸੱਚੇ ਆਪ ਗੁਆਈ।
ਉਹ ਸੱਚੇ ਨੇ ਆਪ ਉਨ੍ਹਾਂ ਨੂੰ ਖੁਆਈ, ਆਪਣੇ ਤੋਂ ਦੂਰ ਕਰ ਦਿੱਤਾ, ਖੁਆਰ ਕਰ ਦਿੱਤਾ। ਕੱਲੇ ਭੇਖ ਕਰਕੇ ਸਿਮਰਨ ਨਹੀਂ ਕਰਦੇ।
ਸਤਿਗੁਰ ਤੇ ਨਾਮ ਪਾਈਏ ਉਦੋ।
ਇਹ ਉਦੋ ਸਤਿਗੁਰ ਤੋਂ ਨਾਮ ਪ੍ਰਾਪਤ ਹੁੰਦਾ। ਨਾਮ ਸਿੱਧਾ ਨਹੀਂ ਕੋਈ ਜਪ ਲਵੇ, ਕਵੇ ਮੈਂ ਨਾਮ ਜਪ ਲਿਆ, ਤੇ ਸਤਿਗੁਰੂ ਇਹ ਸ਼ਬਦ ਸ਼ਬਦ ਜਿਹੜਾ 10 ਪਾਤਸ਼ਾਹਾਂ ਦੇ ਰਾਹੀਂ ਪਾਸ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਗਟ ਹੋਇਆ ਹੈ ਤੇ ਮਹਾਰਾਜ ਨੇ ਜੋ 10ਵੇਂ ਪਾਤਸ਼ਾਹ ਨੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਰੱਖ ਦਿੱਤੀ ਤੇ ਇੱਕ ਪਾਸੇ ਦੂਜੇ ਖਾਲਸੇ ਪੰਥ ਵਿੱਚ ਰੱਖ ਦਿੱਤੀ ਸੀ। ਇਸ ਕਰਕੇ ਇਥੋਂ 5 ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਵਿਰਕਤ ਪੁਰਸ਼
ਜੋਗ ਜੁਗਤ ਤਾ ਹੋਏ
ਤਾਂ ਜੁਗਤ ਆਵੇਗੀ, ਜੋਗ ਦੀ ਜੇ ਸਤਿਗੁਰੂ ਵਾਲਾ ਬਣੇਗਾ ਤਾਂ।
ਪਰ ਵਿਚਾਰ ਮਨ ਦੇਖੋ ਨਾਨਕ,
ਚੰਗੀ ਤਰ੍ਹਾਂ ਵਿਚਾਰ ਕਰਕੇ ਵੇਖ ਲੋ, ਐ ਸਿੱਧੋ ਮਨ ਦੇ ਵਿੱਚ ਚੰਗੀ ਤਰ੍ਹਾਂ ਸੋਚ ਲੋ,
ਨਾਮ ਹੈ ਮੁਕਤ ਨਾ ਹੋਏ।
ਨਾਮ ਤੋਂ ਬਿਨਾਂ ਕੋਈ ਵੀ ਸਾਧਨ ਮੁਕਤ ਨਹੀਂ ਕਰ ਸਕਦਾ ਮਨੁੱਖ ਨੂੰ। ਪਦਾਰਥਾਂ ਤੇ ਪਦਾਰਥ ਛੱਡ ਜਾਏਗਾ ਫਿਰ ਉੱਥੇ ਜਾ ਕੇ ਹੋਰ ਇਨ੍ਹਾਂ ਨੇ ਚੀਜ਼ਾਂ ਦੇ ਵਿੱਚ ਫਸ ਗਏ ਸੀ, ਜਿਹੜੀਆਂ ਸਾਧ ਸੰਗਤ ਜੀ ਰਿਧੀਆਂ ਸਿੱਧੀਆਂ ਤੇ ਗੁਰੂ ਸਾਹਿਬ ਨੂੰ ਕਹਿੰਦੇ ਸੀ ਜਾਓ ਇਨ੍ਹਾਂ ਨੂੰ ਚੇਲੇ ਬਣਾਉਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਲੇਵੈ ਇਹ ਬਾਲਾ। ਉੱਥੇ ਪਾਣੀ ਭਰਨ ਨੂੰ ਭੇਜਿਆ ਵੀ ਜਾਓ ਸੋਨੇ ਚਾਂਦੀ ਹੀਰੇ ਵੇਖ ਕੇ ਇਨ੍ਹਾਂ ਦਾ ਮਨ ਲੁਭਾਏ ਮਨ ਹੋ ਜਾਏਗਾ। ਮਹਾਰਾਜ ਕਹਿੰਦੇ ਤੁਸੀਂ ਤਾਂ ਮੁਕਤ ਨਹੀਂ ਹੋਏ, ਇੰਨੀਆਂ ਉਮਰਾਂ ਹੋ ਗਈਆਂ 1500 ਸਾਲ ਤੱਕ ਦੀ, ਅਜੇ ਤੱਕ ਤੁਸੀਂ ਸੋਨੇ ਚਾਂਦੀ ਮੁੰਦਲੇ ਇਨ੍ਹਾਂ ਦੇ ਵਿੱਚ ਫਸੇ ਹੋਏ ਹੀਰਿਆਂ ਦੇ ਵਿੱਚ, ਤੁਸੀਂ ਮੁਕਤ ਤਾਂ ਨਹੀਂ ਹੋਏ। ਇਸ ਕਰਕੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ।
ਮੇਰੀ ਗਤ ਮਿਤ ਤੂੰ ਹੈ ਜਾਣਹਿ।
ਇਹ ਹੁਣ ਅਖੀਰਲਾ ਜਿਹੜਾ ਸਿੱਧ ਗੋਸ਼ਟ ਦੇ ਅਖੀਰਲੇ ਬਚਨ ਨੇ ਮਹਾਰਾਜ ਪਰਮੇਸ਼ਰ ਦੀ ਉਸਤਤ ਦੇ ਵਿੱਚ ਜਾ ਕੇ ਸਮਾਪਤੀ ਕਰਦੇ ਨੇ ਸਿੱਧ ਗੋਸ਼ਟ ਦੀ। ਕਹਿਣ ਲੱਗੇ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ, ਤੇਰੀ ਗਤ ਮੈਨੇ ਅਵਸਥਾ, ਤੇਰੀ ਗਤ ਜਿਹੜੀ ਹੈ ਕਿਹੜੀ ਅਵਸਥਾ ਵਿਚ ਤੂੰ ਰਹਿੰਦਾ ਹੈ, ਤੇ ਮਿਤ ਮੈਨੇ ਸ਼ਕਤੀ, ਤੇਰੇ ਵਿਚ ਕਿੰਨੀ ਕੁ ਸ਼ਕਤੀ ਹੈ। ਇਨ੍ਹਾਂ ਦੋਵਾਂ ਚੀਜ਼ਾਂ ਨੂੰ ਤੁਸੀਂ ਆਪ ਹੀ ਜਾਣਦੇ ਹੋ, ਹੋਰ ਕੋਈ ਨਹੀਂ ਜਾਣ ਸਕਦਾ।
ਕੋ ਆਖ ਵਿਖਾਣ,
ਜੇ ਕੋਈ ਆਖਣ ਦਾ ਯਤਨ ਵੀ ਕਰੇ ਤੇ ਕਿੰਨਾ ਕੁ ਆਖ ਕੇ ਵਿਖਾਏਗਾ, ਭਾਵ ਉਹਦੇ ਪਕੜ ਵਿਚ ਨਹੀਂ ਆਉਣੀ। ਕਿੰਨੀ ਕੁ ਪਾਵਰ ਹੈ ਵਾਹਿਗੁਰੂ ਵਿਚ,
ਆਪੇ ਗੁਪਤਾ ਆਪੇ ਪ੍ਰਗਟ।
ਵਾਹਿਗੁਰੂ ਤੂੰ ਆਪ ਸਾਰੇ ਜੀਵਾਂ ਦੇ ਵਿਚ ਗੁਪਤ ਬਣ ਕੇ ਬੈਠਾ ਹੋਇਆ ਤੇ ਆਪ ਹੀ ਗੁਰਮੁਖਾਂ ਦੇ ਵਿਚ ਪ੍ਰਗਟ ਹੋ ਜਾਣਾ।
ਸਭ ਰੰਗ ਮਾਨ,
ਸਾਰੇ ਰੰਗ ਤੂੰ ਆਪ ਮਾਨਣ ਵਾਲਾ ਹੈ, ਪਰ ਸਾਰਿਆਂ ਤੋਂ ਅਲਿਪਤ ਰਹਿੰਦਾ ਵੱਖਰਾ ਰਹਿੰਦਾ ਹੈ।
ਸਾਧਕ ਸਿੱਧ ਗੁਰੂ ਬਹੁ ਚੇਲੇ,
ਬੜੇ ਸਾਧਕ ਸਾਧਨਾ ਕਰਨ ਵਾਲੇ ਤੇ ਸਿੱਧ ਜਿਹੜੇ ਬਣ ਗਏ, ਜਿਹੜੇ ਗੁਰੂ ਬਣੇ ਬੈਠੇ ਹਨ, ਬੜੇ ਉਹਨਾਂ ਦੇ ਚੇਲੇ ਹਨ।
ਖੋਜਦੇ ਫਿਰੇ ਫੁਰਮਾਨ,
ਉਹ ਖੋਜਦੇ ਫਿਰਦੇ ਹਨ ਤੇਰੇ ਫੁਰਮਾਨ ਦੇ ਵਿਚ ਹੀ, ਤੇਰੀ ਖੋਜ ਕਰ ਰਹੇ ਹਨ ਮਾਰੇ ਸੱਚੇ ਪਾਤਸ਼ਾਹ।
ਨਾਮ ਪਾਏ ਇਹ ਭਿਖਿਆ,
ਕਈ ਤੇਰੇ ਤੋਂ ਨਾਮ ਮੰਗਦੇ ਹਨ ਬਈ ਇਹ ਭਿਖਿਆ ਪਾ ਦਿਓ ਸਾਡੀ ਝੋਲੀ ਵਿਚ, ਕਿਹੜੀ ਭਿਖਿਆ ਉਹ ਅੱਗੇ ਦੱਸਦੇ ਹਨ।
ਦਰਸ਼ਨ ਕੋ ਕੁਰਬਾਨ,
ਤੇਰੇ ਦਰਸ਼ਨ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਸੱਚੇ ਪਾਤਸ਼ਾਹ। ਦਰਸ਼ਨਾਂ ਦੀ ਜਿਹੜੀ ਭੀਖ ਹੈ ਉਹ ਸਾਡੀ ਝੋਲੀ ਵਿਚ ਪਾ ਦਿਓ ਮਹਾਰਾਜ।
ਅਵਿਨਾਸੀ ਪ੍ਰਭ ਖੇਲ ਰਚਾਇਆ,
ਅਵਿਨਾਸੀ ਜਿਹੜਾ ਕਦੀ ਨਾਸ ਨਹੀਂ ਹੁੰਦਾ, ਉਸ ਪ੍ਰਭੂ ਨੇ ਖੇਡ ਰਚਾਈ ਹੈ ਸੰਸਾਰ ਦੀ।
ਗੁਰਮੁਖ ਸੋਝੀ ਹੋਈ,
ਗੁਰਮੁਖਾਂ ਨੂੰ ਸੋਝੀ ਹੋਈ ਹੈ ਵੀ ਇਹ ਤਾਂ ਖੇਡ ਰਚੀ ਹੋਈ ਉਹਨੇ, ਤੇ ਮਨੁੱਖ ਇਹਨੂੰ ਸੱਚੀ ਸਮਝ ਕੇ ਇਹਦੇ ਕਲਪੀ ਜਾਂਦਾ ਹੈ। ਇਹ ਤਾਂ ਮਹਾਰਾਜ ਦੀ ਖੇਡ ਹੈ ਸੱਚੇ ਪਾਤਸ਼ਾਹ ਦੀ।
ਨਾਨਕ ਸਭ ਜੁਗ ਆਪੇ ਵਰਤੈ,
ਮਹਾਰਾਜ ਕਹਿੰਦੇ ਸਾਰੇ ਜਿਉਂ ਤੋਂ ਸ੍ਰਿਸ਼ਟੀ ਬਣੀ ਏ, ਸਾਰੇ ਯੁਗਾਂ ਤੋਂ ਆਪ ਹੀ ਸੱਚਾ ਪਾਤਸ਼ਾਹ ਵਰਤ ਰਿਹਾ ਸੰਸਾਰ ਦੇ ਅੰਦਰ।
ਦੂਜਾ ਅਵਰ ਨ ਕੋਈ,
ਹੋਰ ਕੋਈ ਦੂਜਾ ਨਹੀਂ ਹੈ ਉਹਦੇ ਬਰਾਬਰ ਦਾ, ਜਿਹੜਾ ਸ੍ਰਿਸ਼ਟੀ ਨੂੰ ਇਹ ਬਣਾ ਸਕੇ, ਸਾਰੇ ਕਾਰਜ ਨੂੰ ਚਲਾ ਸਕੇ। ਇਹ ਇੱਕ ਬਾਣੀ ਹੈ ਜਿਹੜੀ ਸਿੱਧ ਗੋਸ਼ਟ 73 ਇਹਦੇ ਅੰਕ ਹਨ, ਔਰ ਇਹ ਸਿੱਧਾਂ ਦੇ ਨਾਲ ਦੋ ਥਾਵਾਂ ਤੇ ਹੋਈ ਹੈ, ਇੱਕ ਇੱਥੇ ਅਚਲ ਬਟਾਲੇ ਦੇ ਵਿਚ ਤੇ ਇੱਕ ਹੋਈ ਸੁਮੇਰ ਪਰਬਤ ਤੇ। ਮਹਾਰਾਜ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ, ਕਹਿਣ ਲੱਗੇ ਵੀ ਸੰਸਾਰ ਨੂੰ ਛੱਡ ਕੇ ਇਹ ਮਤ ਸੋਚੋ ਕਿ ਸੰਸਾਰ ਛੱਡਣ ਦੇ ਨਾਲ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਓਗੇ। ਬਸ ਇੱਕ ਸਿਧਾਂਤ ਦੇ ਉੱਤੇ ਸਾਰੀ ਬਾਣੀ ਉਚਾਰਨ ਕਰ ਦਿੱਤੀ। ਮਹਾਰਾਜ ਨੇ ਕਿਹਾ ਵੀ ਮੈਂ ਇਸ ਤਰ੍ਹਾਂ ਦਾ ਇੱਕ ਵਾਰ ਵਾਰ ਤੁਸੀਂ ਸੁਣਿਆ ਬਾਣੀ ਦੇ ਵਿਚ ਗੁਰਮੁਖ ਸ਼ਬਦ ਆਇਆ, ਕਹਿੰਦੇ ਗੁਰਮੁਖ ਬਣਨ ਤੋਂ ਬਿਨਾਂ ਕਿਸੇ ਦਾ ਪਾਰ ਉਤਾਰਾ ਨਹੀਂ ਹੈ। ਤੇ ਗੁਰਮੁਖ ਕੌਣ ਹੈ? ਜਿਹਦਾ ਸਰੀਰ ਆਪਣਾ ਹੈ ਪਰ ਉਹਦੇ ਮੁਖ ਵਿਚ ਆਵਾਜ਼ ਗੁਰੂ ਦੀ ਹੈ, ਬਾਣੀ ਦੀ ਹੈ। ਜਿਹਦਾ ਸਰੀਰ ਅੱਖਾਂ ਆਪਣੀਆਂ ਨੇ, ਦ੍ਰਿਸ਼ਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਸਾਰਾ ਯਾਨੀ ਕਿ ਗੁਰਮੁਖ ਹੈ ਕੌਣ ਹੈ? ਇੱਕ ਸੰਪੂਰਨ ਮਨੁੱਖ ਜਿਹਦੇ ਅੰਦਰ ਬਾਹਰੋਂ ਇਸ ਸਿੱਧ ਗੋਸ਼ਟ ਵਿਚ ਐਸਾ ਵਰਣਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਗੁਰਮੁਖ ਨੂੰ ਮੈਂ ਇਸ ਤਰ੍ਹਾਂ ਬਣਾ ਦਿੱਤਾ ਹੈ ਕਿ ਉਹ ਹੱਥਾਂ ਪੈਰਾਂ ਨਾਲ ਬਾਹਰ ਕੰਮ ਕਰੀ ਜਾਏਗਾ, ਮੂੰਹ ਨਾਲ ਗੱਲਬਾਤ ਕਰੇਗਾ, ਲੋੜ ਮਾਤਰ ਖਾਵੇ ਪੀਵੇਗਾ, ਪਰਿਵਾਰ ਵਿਚ ਰਹੇਗਾ, ਪਰ ਉਹਦੇ ਅੰਦਰਲਾ ਜਿਹੜਾ ਇਕ ਹਿੱਸਾ ਹੈ ਉਹ ਲਗਾਤਾਰ ਗਰੀਬ ਨਵਾਜ ਵਾਹਿਗੁਰੂ ਦੇ ਚਰਨਾਂ ਨਾਲ ਉਹਦੀ ਤਾਰ ਬਣੀ ਰਹੇਗੀ, ਜੁੜੀ ਰਹੇਗੀ ਸੁਰਤ। ਇਸ ਤਰ੍ਹਾਂ ਉਨ੍ਹਾਂ ਨੂੰ ਉਪਦੇਸ਼ ਦਿੱਤਾ ਸੀ ਗੁਰੂ ਸਾਹਿਬ ਨੇ, ਔਰ ਨਾਲ ਨਾਲ ਸਿੱਧ ਬੜੇ ਸਿਆਣੇ ਲੋਕ ਸੀ, ਇਸ ਤਰ੍ਹਾਂ ਨਹੀਂ ਵੀ ਐਵੇਂ ਕੋਈ ਵਿਰੋਧੀ ਸਨ। ਉਨ੍ਹਾਂ ਨੇ ਬੜੇ ਸੋਹਣੇ ਸਵਾਲ ਪੁੱਛੇ ਨੇ। ਮੈਂ ਤੇ ਕਈ ਵਾਰੀ ਸੋਚਣਾ ਵੀ ਸਿੱਖ ਵੀ ਇਸ ਤਰ੍ਹਾਂ ਦੇ ਸਵਾਲ ਕਰਨ, ਪਰ ਬੜੇ ਘੱਟ ਨੇ ਇਸ ਤਰ੍ਹਾਂ ਦੇ ਪਰਮਾਰਥ ਦੇ ਸਵਾਲ ਕਰਦੇ ਹੋਣਗੇ। ਬਸ ਦੂਜੀਆਂ ਗੱਲਾਂ ਚੁਟਕਲਿਆਂ ਤੇ ਬਹੁਤੇ ਖੁਸ਼ ਰਹਿੰਦੇ ਨੇ ਵੀ ਤਾੜੀਆਂ ਮਾਰ ਕੇ ਘਰ ਨੂੰ ਜਾਓ, ਪਰ ਕਦੀ ਸਿੱਧ ਗੋਸ਼ਟ ਬਾਣੀ ਪੜੋ। ਉਨ੍ਹਾਂ ਨੇ ਕਿਵੇਂ ਏਡੀ ਅਧਿਆਤਮ ਦੀ ਗੱਲ ਕੀਤੀ ਵੀ ਮਨ ਕਿੱਥੇ ਰਹਿੰਦਾ ਸੁਰਤੀ, ਮਨ ਕਿਹੜੇ ਟਿਕਾਣੇ ਤੇ ਰਹਿੰਦਾ, ਸ਼ਬਦ ਕਿੱਥੇ ਰਹਿੰਦਾ। ਸੋ ਇਹ ਸਿੱਧ ਗੋਸ਼ਟ ਬਾਣੀ ਹੈ, ਇਹਦੀ ਵਿਚਾਰ ਹੈ। ਇਸ ਤੋਂ ਅੱਗੇ ਇੱਥੇ ਸਿੱਧ ਗੋਸ਼ਟ ਦੀ ਸਮਾਪਤੀ ਹੈ। ਇਸ ਤੋਂ ਅੱਗੇ ਵਾਰ ਜਿਹੜੀ ਰਾਮ ਕਲੀ ਕੀ ਵਾਰ ਹੈ, ਮਹੱਲਾ ਤੀਜਾ, ਤੀਜੇ ਪਾਤਸ਼ਾਹ ਦੀ ਲਿਖੀ, ਉਹ ਸ਼ੁਰੂ ਹੁੰਦੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਮ ਕਲੀ ਕੀ ਵਾਰ ਮਹੱਲਾ ਤੀਜਾ, ਜੋਧੈ ਵੀਰੈ ਪੂਰ ਬਾਣੀ ਕੀ ਧੁਨੀ, ਸਲੋਕ ਮਹੱਲਾ ਤੀਜਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ, ਇੱਕ ਓਅੰਕਾਰ ਸਰੂਪ ਸਰਵ ਵਿਆਪਕ ਧੁਨੀ ਹੈ ਜੋ ਸਾਰੇ ਥਾਵਾਂ ਤੇ ਵਿਆਪਕ ਹੈ ਔਰ ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹ ਰਾਮ ਕਲੀ ਕੀ ਵਾਰ ਹੈ ਦੇ ਵਿਚ ਪੌੜੀਆਂ ਤੀਸਰੇ ਪਾਤਸ਼ਾਹ ਦੀਆਂ ਪੌੜੀਆਂ ਹਨ ਔਰ ਸਲੋਕ ਜਿਹੜੇ ਨੇ ਵੱਖਰੇ ਵੱਖਰੇ ਪਾਤਸ਼ਾਹਾਂ ਦੇ ਸਲੋਕ ਹਨ, ਕਿਤੇ ਪਹਿਲੇ ਪਾਤਸ਼ਾਹ ਦੇ ਕਿਤੇ ਦੂਜੇ ਪਾਤਸ਼ਾਹ ਦੇ ਆ ਗਏ। ਤਾਂ ਇਸ ਤਰ੍ਹਾਂ ਤੀਜੇ ਪਾਤਸ਼ਾਹ ਦਾ ਸਲੋਕ ਹੈ ਪਹਿਲਾਂ, ਔਰ ਇਹਦੇ ਉੱਤੇ ਜਿਹੜੀ ਧੁਨੀ ਚੜਾਈ ਹੋਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਧੁਨੀਆਂ ਚੜਾਈਆਂ ਨੇ। ਇਹ ਯੋਧਾ ਵੀਰਾ ਪੁਰਬਾਣੀ ਕੀ ਧੁਨੀ, ਪੁਰਬਾਣੀ ਦੇ ਪੁੱਤਰ ਸਨ ਦੋ, ਇੱਕ ਯੋਧਾ ਸੀ ਇੱਕ ਵੀਰਾ ਸੀ। ਇਹ ਬੜੇ ਤਗੜੇ ਸਨ ਲੜਨ ਦੇ ਵਿਚ, ਤਾਂ ਅਕਬਰ ਦੇ ਨਾਲ ਅਕਬਰ ਦਾ ਸਮਾਨ ਖੋ ਲੈਂਦੇ ਸੀ। ਉਥੇ ਇਨ੍ਹਾਂ ਦੀ ਜਿਹੜੀ ਲੜਾਈ ਹੋਈ ਅਕਬਰ ਦੇ ਸਿਪਾਹੀਆਂ ਦੇ ਨਾਲ, ਬੜੀ ਤਕੜੀ ਲੜਾਈ ਹੋਈ, ਉਹਦੇ ਵਿਚ ਬੜੀ ਵੀਰਤਾ ਦੇ ਨਾਲ ਲੜੇ। ਤਾਂ ਫਿਰ ਜਿਹੜੇ ਢਾਡੀ ਸਨ ਉਨ੍ਹਾਂ ਨੇ ਇਨ੍ਹਾਂ ਦੀ ਵਾਰ ਬਣਾਈ ਸੀ। ਤਾਂ ਉਹ ਵਾਰ ਜਿਹੜੀ ਹੈ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ, ਛੇਵੇਂ ਪਾਤਸ਼ਾਹ ਦੇ ਕੋਲ ਭਾਈ ਨੱਥਾ ਤੇ ਅਬਦੁੱਲਾ ਢਾਡੀ ਸਨ, ਉਨ੍ਹਾਂ ਨੇ ਯੋਧੇ ਤੇ ਵੀਰੇ ਦੀ ਇੱਥੇ ਵਾਰ ਜਿਹੜੀ ਸੀ ਸੁਣਾਈ ਗੁਰੂ ਸਾਹਿਬ ਨੂੰ। ਮਹਾਰਾਜ ਨੇ ਕਿਹਾ ਵੀ ਇਹਨੂੰ ਰਾਮ ਕਲੀ ਕੀ ਵਾਰ ਦੇ ਨਾਲ ਜਿਹੜੀ ਧੁਨੀ ਹੈ ਲਾਓ, ਯਾਨੀ ਕਿ ਜਿਹੜੀ ਰਾਮ ਕਲੀ ਕੀ ਵਾਰ ਹੈ ਇਹ ਯੋਧੇ ਵੀਰੇ ਦੀ ਜਿਹੜੀ ਪੁਰਬਾਣੀ ਕੀ ਧੁਨੀ ਬਣਾਈ ਹੋਈ ਹੈ ਇਹ ਉਹਦੇ ਉੱਤੇ ਉਸ ਤਰੀਕੇ ਦੇ ਨਾਲ ਗਾਉਣੀ ਹੈ।
ਲੋਕ ਮਹੱਲਾ ਤੀਜਾ, ਸਤਿਗੁਰ ਸਹਿਜ ਦਾ ਖੇਤ ਹੈ।
ਮਹਾਰਾਜ ਕਹਿੰਦੇ ਨੇ ਕਿ ਸਤਿਗੁਰੂ ਗਰੀਬ ਨਵਾਜ ਸ਼ਬਦ ਰੂਪ ਸਹਿਜੇ ਦਾ ਭਾਵ ਬੜੇ ਗੈਰ ਗੰਭੀਰ ਟਿਕਾ ਵਾਲੇ ਹਨ, ਉਹਦਾ ਖੇਤ ਹੈ, ਸਹਿਜੇ ਦਾ ਖੇਤ ਹੈ। ਕਹਿਣ ਲੱਗੇ ਇਹਦੇ ਵਿਚ ਜਿਵੇਂ ਦਾ ਬੀਜਾਂਗੇ, ਜੇ ਨਾਮ ਬੀਜਾਂਗੇ ਤੇ ਪ੍ਰਾਪਤ ਹੋਵੇਗਾ। ਜਿਸ ਨੂੰ ਭਾਉ ਲਾਏ, ਆਪਣੇ ਉੱਤੇ ਪ੍ਰੇਮ ਲਾ ਲਵੇ, ਆਪਣੇ ਵੱਲ ਖਿੱਚ ਲਵੇ ਸੱਚਾ ਪਾਤਸ਼ਾਹ,
ਬੀਜੇ ਨਾ ਉਗਵੇ।
ਜੇ ਕੋਈ ਗੁਰੂ ਨਾਲ ਪ੍ਰੇਮ ਕਰੇ, ਗੁਰੂ ਨਾਲ ਪਿਰਹੜੀ ਕਰੇ, ਤਾਂ ਨਾਮ ਬੀਜੇ, ਨਾਮ ਜਪੇ ਸਤਿਗੁਰੂ ਜੀ ਵੱਲੋਂ ਦਿੱਤਾ ਹੋਇਆ, ਤੇ ਨਾਮ ਉਗ ਪੈਂਦਾ ਹੈ,
ਤਾਂ
ਨਾਮ ਦੇ ਵਿਚ ਸਮਾਇਆ ਰਹਿੰਦਾ ਉਹ ਗੁਰੂ ਕਾ ਸਿੱਖ ਜਿਹੜਾ ਗੁਰੂ ਨਾਲ ਪ੍ਰੇਮ ਕਰਦਾ ਹੈ।
ਹਉਮੈ ਇਹੋ ਬੀਜ ਹੈ।
ਪਰ ਦੂਜੇ ਪਾਸੇ ਹਉਮੈ ਮੂਲ ਹੈ ਸਾਰੇ ਦੁੱਖ ਦਾ, ਜਿੰਨੇ ਦੁੱਖ ਨੇ ਉਹਦਾ ਬੀਜ ਮੈਨੇ ਮੂਲ, ਆਰੰਭਤਾ ਇਥੋਂ ਹੁੰਦੀ ਹੈ ਹਉਮੈ ਤੋਂ।
ਸੰਸਾ ਗਿਆ ਵਿਲਾਏ,
ਕਹਿਣ ਲੱਗੇ ਇਹ ਸੰਸਾ ਸੀ ਜਿਹੜਾ ਉਹਨਾਂ ਦਾ ਵਿਲਾਏ ਚਲਾ ਗਿਆ, ਕਿਹੜੇ ਜਿਨ੍ਹਾਂ ਨੇ ਸਤਿਗੁਰੂ ਦਾ ਨਾਮ ਰੂਪੀ ਜਿਹੜਾ ਬੀਜ ਹੈ ਬੀਜਿਆ ਹੈ,
ਨਾ ਕਿਛ ਬੀਜੇ ਨਾ ਉਗਵੇ,
ਨਾ ਉਹ ਕੁਝ ਹੋਰ ਬੀਜਦਾ ਹੈ ਤੇ ਨਾ ਹੋਰ ਕੋਈ ਕਰਮ ਕਰਦਾ, ਨਾ ਉਸ ਤਰ੍ਹਾਂ ਦਾ ਉਗਦਾ ਕੁਝ।
ਬਖਸ਼ੇ ਸੋ ਖਾਏ,
ਉਸ ਗੁਰਮੁਖ ਨੂੰ ਜਿਹੜਾ ਸਤਿਗੁਰੂ ਨਾਲ ਪਿਆਰ ਕਰਦਾ ਹੈ, ਕਹਿਣ ਲੱਗੇ ਜੋ ਬਖਸ਼ ਦਿੰਦਾ ਬਖਸ਼ਿਸ਼ ਕਰ ਦਿੰਦਾ ਹੈ ਉਹ ਹੀ ਖਾਂਦੇ ਨੇ ਗੁਰੂ ਕੇ ਸਿੱਖ ਪਿਆਰ ਨਾਲ।
ਛੇਤੀ ਅੰਬਰ ਲਿਆ,
ਮਹਾਰਾਜ ਕਹਿੰਦੇ ਜਿਵੇਂ ਅੰਬੈ ਮੈਨੇ ਪਾਣੀ, ਪਾਣੀ ਦੇ ਵਿਚ ਪਾਣੀ ਜਿਵੇਂ ਰਲ ਜਾਂਦਾ ਹੈ,
ਨਿਕਸਿਆ ਜਾਏ
ਪਰਤ ਕੇ ਜਿਵੇਂ ਨਿਕਲਿਆ ਨੀ ਜਾਂਦਾ, ਇਸ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਹਨ ਉਹ ਨਾਮ ਦੇ ਨਾਲ ਇਸ ਤਰ੍ਹਾਂ ਸੁਰਤੀ ਜੁੜ ਜਾਂਦੀ ਵੀ ਇੱਕ ਮੇਕੀ ਹੋ ਜਾਂਦੇ ਹਨ।
ਨਾਨਕ ਗੁਰਮੁਖ ਚਲਤੇ ਹੈ,
ਮਹਾਰਾਜ ਕਹਿੰਦੇ ਵੀ ਇਹ ਗੁਰਮੁਖ ਬਣ ਜਾਣਾ, ਗੁਰਮੁਖ ਪ੍ਰਣਾਲੀ ਜਿਹੜੀ ਮਹਾਰਾਜ ਨੇ ਬਣਾਈ ਹੈ, ਇਹ ਇੱਕ ਚਲਤ ਹੀ ਸਮਝੋ, ਇੱਕ ਖੇਡ ਸਮਝੋ ਵੀ ਕਮਾਲ ਕਰ ਦਿੱਤੀ ਮਹਾਰਾਜ ਨੇ।
ਲੋਕਾ ਆਏ
ਕਹਿੰਦੇ ਇਹ ਲੋਕੋ ਆ ਕੇ ਵੇਖੋ, ਗੁਰੂ ਨਾਨਕ ਸਾਹਿਬ ਨੇ ਗੁਰਮੁਖ ਬਣਾ ਦਿੱਤੇ ਨੇ, ਗੁਰਮੁਖ ਇਹਨਾਂ ਨੂੰ ਰੱਬ ਦਾ ਸਰੂਪ ਬਣਾ ਦਿੱਤਾ ਹੈ।
ਵੇਖੇ ਬਪੁੜਾ,
ਕਹਿਣ ਲੱਗੇ ਵਿਚਾਰੇ ਲੋਕ ਕੀ ਵੇਖਣ, ਜਿਨ੍ਹਾਂ ਨੂੰ ਜਿਨ੍ਹਾਂ ਦੇ ਅੰਦਰ ਗਿਆਨ ਨਹੀਂ ਹੈ,
ਸੋਝੀ ਨਾ ਹੈ,
ਜਿਨ੍ਹਾਂ ਨੂੰ ਸੋਝੀ ਹੈ ਨੀ ਵੀ ਗੁਰਮੁਖ ਕੀ ਹੁੰਦਾ ਹੈ, ਕਿਵੇਂ ਬਣੀਦਾ ਹੈ, ਉਹ ਵਿਚਾਰੇ ਕੀ ਕਰਨ।
ਵਿਖਾਲੇ ਸੋ ਵੇਖੇ,
ਜਿਨ੍ਹਾਂ ਨੂੰ ਵਿਖਾਲੇ ਜਿਨ੍ਹਾਂ ਤੇ ਕਿਰਪਾ ਕਰੇ ਉਹ ਹੀ ਵੇਖ ਸਕਦੇ ਵੀ ਗੁਰਮੁਖ ਕਿੱਡੀ ਵੱਡੀ ਵਸਤੂ, ਕਿੱਡੀ ਵੱਡੀ ਅਵਸਥਾ ਹੈ।
ਵਸਿਆ ਮਨ ਮਾਹੇ,
ਜਿਨ੍ਹਾਂ ਦੇ ਮਨ ਵਿਚ ਆ ਕੇ ਵਸਿਆ ਉਹਨਾਂ ਨੂੰ ਪਤਾ ਲੱਗਦਾ ਇਸ ਚੀਜ਼ ਦਾ।
ਮਹੱਲਾ ਤੀਜਾ, ਮਨਮੁਖ ਦੁੱਖ ਕਾ ਖੇਤ ਹੈ।
ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਹੜਾ ਮਨਮੁਖ ਹੈ ਇਹ ਦੁੱਖ ਦਾ ਹੀ ਖੇਤ ਹੈ, ਇਹਦੇ ਵਿਚ ਹੋਰ ਕੁਝ ਨਹੀਂ ਉਗਦਾ ਦੁੱਖ ਤੋਂ ਬਿਨਾ।
ਬੀਜੇ ਦੁੱਖ ਖਾਏ,
ਵਿਕਾਰ ਹੀ ਬੀਜਦਾ ਸਰੀਰ ਦੇ ਵਿਚ, ਦੁੱਖ ਹੀ ਬੀਜਦਾ ਹੋਮੈ, ਤੇ ਉਹ ਹੀ ਉਗਦਾ ਉਹ ਹੀ ਖਾਂਦਾ ਹੈ।
ਜੰਮੇ ਦੁੱਖ ਮਰੇ,
ਮਹਾਰਾਜ ਕਹਿੰਦੇ ਦੁੱਖ ਵਿਚ ਹੀ ਜੰਮਦਾ, ਉਹ ਕਰਮਾਂ ਦੇ ਵਿਚ ਵੱਜਾ ਹੋਇਆ ਜੰਮਦਾ ਔਰ ਕਰਮਾਂ ਵਿਚ ਵੱਜਾ ਹੋਇਆ ਹੀ ਮਰ ਜਾਂਦਾ ਮਨਮੁਖ।
ਮੈਂ ਕਰਤਵਯ ਹਾਏ,
ਇਸ ਤਰ੍ਹਾਂ ਹੋਮੈ ਮੈਂ ਮੇਰੀ ਕਰਦਿਆਂ ਇਹਦੀ ਉਮਰ ਗੁਜਰ ਜਾਂਦੀ ਹੈ।
ਸਾਹਮਣੇ ਜਾਣ ਨਾ ਸੁਜੇ,
ਮਹਾਰਾਜ ਕਹਿੰਦੇ ਇਹਨਾਂ ਨੂੰ ਇਹਨੂੰ ਆਉਣ ਜਾਣ ਜਨਮ ਮਰਨ ਪਤਾ ਨਹੀਂ ਲੱਗਦਾ ਕਿੱਧਰ ਨੂੰ ਤੁਰਿਆ ਜਾਂਦਾ, ਇੰਨੇ ਗੁਬਾਲ ਦੇ ਵਿਚ ਫਸ ਜਾਂਦਾ,
ਅੰਧ ਕਮਾਏ,
ਇਸ ਤਰ੍ਹਾਂ ਅੰਨਾ ਹੋ ਜਾਂਦਾ ਮਾਇਆ ਦੇ ਵਿਚ ਕਿ ਅੰਨੇ ਕਰਮ ਹੀ ਕਰੀ ਜਾਂਦਾ ਹੋਰ।
ਜੋ ਦੇਵੈ ਤਿਸੈ ਨਾ ਜਾਣੈ,
ਜਿਹੜਾ ਦੇਣ ਵਾਲਾ ਸੱਚਾ ਪਾਤਸ਼ਾਹ ਉਹਨੂੰ ਨਹੀਂ ਜਾਣਦਾ, ਜਿਹਨੇ ਸਭ ਕੁਝ ਦਿੱਤਾ ਹੈ ਕਿਰਪਾ ਕਰਕੇ
ਤੇ ਕੌ ਲਪਟਾਏ,
ਪਰ ਜਿਹੜੀਆਂ ਚੀਜ਼ਾਂ ਦਿੱਤੀਆਂ ਨੇ ਮਹਾਰਾਜ ਨੇ ਉਹਨਾਂ ਨੂੰ ਲਪਟਾ ਜਾਂਦਾ, ਉਹਨਾਂ ਨੂੰ ਚੰਬੜ ਜਾਂਦਾ।
ਨਾਨਕ ਪੂਰਬ ਲਿਖਿਆ ਕਮਾਵਣਾ,
ਮਹਾਰਾਜ ਕਹਿੰਦੇ ਪੂਰਬ ਲਿਖਿਆ ਕਮਾਵਣਾ, ਜਿਹੜਾ ਪੂਰਬ ਲਿਖਿਆ ਸੀ ਪਹਿਲਾਂ ਉਹ ਸੁਭਾਅ ਦੇ ਵਿਚ ਪੈ ਗਿਆ ਪੱਕਾ ਹੋ ਕੇ,
ਅਮਰ ਨਾ ਕਰਨਾ ਜਾਏ,
ਹੋਰ ਨਹੀਂ ਕੁਝ ਕੀਤਾ ਜਾ ਸਕਦਾ, ਉਹ ਪੱਕੀ ਲਾਈਨ ਬਣ ਗਈ ਅੰਦਰ।
ਮਹੱਲਾ ਤੀਜਾ, ਸਤਿਗੁਰ ਮਿਲਿਆ ਸਦਾ ਸੁਖ।
ਮਹਾਰਾਜ ਕਹਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲਣ ਕਰਕੇ ਬਾਣੀ ਨੂੰ ਅੰਦਰ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਜਿਹਨੂੰ ਆਪੇ ਮਿਲੇ ਸੋਏ,
ਜਿਹਨੂੰ ਕਿਰਪਾ ਕਰਕੇ ਆਪ ਮਿਲ ਲੈ ਸਤਿਗੁਰੂ ਕਿਰਪਾ ਕਰਨ ਤਾਂ
ਸੁਖ ਹੈ, ਇਹੋ ਵਿਵੇਕ ਹੈ।
ਕਹਿਣ ਲੱਗੇ ਸਭ ਤੋਂ ਵੱਡਾ ਆਨੰਦ ਵਿਵੇਕ ਬੁੱਧੀ ਹੈ, ਅੰਦਰ ਵਿਵੇਕ ਪੈਦਾ ਹੋ ਜਾਏ ਭਾਵ ਬੁੱਧੀ ਸਾਫ਼ ਹੋ ਜਾਏ ਵਿਕਾਰਾਂ ਤੋਂ,
ਅੰਦਰ ਨਿਰਮਲ ਹੋਏ,
ਅੰਦਰ ਜਿਹੜਾ ਨਿਰਮਲ ਪਵਿੱਤਰ ਹੋ ਜਾਏ ਜੇ ਗੁਰਮੁਖ ਬਣ ਜਾਏ ਤਾਂ,
ਗਿਆਨ ਕਾ ਭਰਮ ਕੱਟੀ ਹੈ,
ਅੰਦਰੋਂ ਜਿਹੜੀ ਅਵਿਦਿਆ ਹੈ ਅਗਿਆਨ ਹੈ ਕਿ ਇਹ ਜਿਹੜਾ ਸੰਸਾਰ ਹੈ ਇਹ ਸਾਡਾ ਹੀ ਹੈ, ਇਹ ਸਭ ਕੁਝ ਜੋ ਬਣਿਆ ਹੋਇਆ ਸਾਡਾ ਹੈ, ਗਿਆਨ ਦਾ ਭਰਮ ਕੱਟਿਆ ਜਾਏ,
ਗਿਆਨ ਪ੍ਰਾਪਤ ਹੋਏ,
ਸੋਝੀ ਪ੍ਰਾਪਤ ਹੋ ਜਾਏ, ਗਿਆਨ ਦੀ ਸੋਝੀ ਪ੍ਰਾਪਤ ਹੋ ਜਾਏ ਤਾਂ ਇਸ ਤਰ੍ਹਾਂ ਸੋਝੀ ਹੁੰਦੀ ਹੈ।
ਨਾਨਕ ਇੱਕੋ ਨਦਰੀ ਆਇਆ,
ਮਹਾਰਾਜ ਕਹਿੰਦੇ ਇੱਕੋ ਨਦਰੀ ਆਇਆ ਗੁਰਮੁਖਾਂ ਨੂੰ, ਉਹਨਾਂ ਦੀ ਦਿਵ ਦ੍ਰਿਸ਼ਟੀ ਖੁੱਲੀ ਜਦੋਂ, ਇੱਕੋ ਵਾਹਿਗੁਰੂ ਦਾ ਪ੍ਰਕਾਸ਼ ਨਜ਼ਰ ਆਇਆ ਚੌਵਾਂ ਪਾਸੇ,
ਦੇਖਾ ਤਾ ਸੋਏ,
ਜਿੱਧਰ ਵੇਖਦੇ ਨੇ ਉਧਰ ਸੋਏ, ਇੱਕੋ ਹੀ ਨਜ਼ਰ ਆਉਂਦਾ ਗਰੀਬ ਨਿਵਾਜ,
ਪੌੜੀ ਸੱਚਾ ਤਖਤ ਰਚਾਇਆ ਬੈਸਣ ਕੋ ਜਾਏ,
ਪੌੜੀ ਦੇ ਵਿਚ ਮਹਾਰਾਜ ਕਹਿੰਦੇ ਗੁਰੂ ਅਮਰਦਾਸ ਜੀ ਕਹਿੰਦੇ ਸੱਚੇ ਅਕਾਲ ਪੁਰਖ ਨੇ ਤਖਤ ਦੀ ਰਚਨਾ ਕੀਤੀ ਏ, ਇਹ ਸੰਸਾਰ ਬਣਾਇਆ ਜਿਹੜਾ ਧਰਤੀ ਤੇ ਬੈਸਣ ਨੂੰ ਬਹਿਣ ਵਾਸਤੇ ਥਾਵਾਂ ਬਣਾਈਆਂ ਹਨ,
ਸਭ ਕੁਝ ਆਪੇ ਆਪ ਹੈ,
ਸਾਰੀਆਂ ਥਾਵਾਂ ਤੇ ਆਪ ਹੀ ਮਹਾਰਾਜ ਸਮਾਇਆ ਹੋਇਆ,
ਸ਼ਬਦ ਸੁਣਾਏ,
ਗੁਰੂ ਕੇ ਸ਼ਬਦ ਦੁਆਰਾ ਸੁਣਾਈ ਦਿੰਦਾ, ਪਤਾ ਲੱਗਦਾ ਗੁਰੂ ਕਾ ਸ਼ਬਦ ਸੁਣੀਏ ਤਾਂ ਫਿਰ ਪਤਾ ਲੱਗਦਾ ਵੀ ਸਭ ਥਾਵਾਂ ਤੇ ਆਪੇ ਹੀ ਹੈ,
ਆਪੇ ਕੁਦਰਤ ਸਾਜੀ ਹਨ,
ਆਪ ਹੀ ਕੁਦਰਤ ਸਾਰੀ ਸਾਜੀ ਹੈ ਪਰਮੇਸ਼ਰ ਵਾਹਿਗੁਰੂ ਨੇ,
ਪਰ ਮਹਿਲ ਸਰਾਏ,
ਇਹ ਵੱਡੇ ਮਹਿਲ ਤੇ ਸਰਾਵਾਂ ਬਣਾਏ ਹੋਏ ਨੇ, ਜੀਵ ਜੰਤ ਪੈਦਾ ਕੀਤੇ, ਕਈ ਬ੍ਰਹਿਮੰਡ ਬਣਾ ਦਿੱਤੇ ਹਨ,
ਚੰਦ ਸੂਰਜ ਦੋਏ ਚਾਨਣੇ,
ਇਹ ਚੰਦਰਮਾ ਤੇ ਸੂਰਜ ਇਸ ਸ੍ਰਿਸ਼ਟੀ ਨੂੰ ਬ੍ਰਹਿਮੰਡ ਨੂੰ ਚਲਾਉਣ ਲਈ ਚਾਨਣ ਰੱਖਣ ਵਾਸਤੇ ਬਣਾਏ ਹਨ,
ਬਣਤ ਬਣਾਈ,
ਇਹ ਪੂਰੀ ਤਰ੍ਹਾਂ ਬਣਤ ਬਣਾਈ ਹੋਈ ਹੈ ਤਰੀਕੇ ਦੇ ਨਾਲ, ਕੋਈ ਨਹੀਂ ਵੀ ਐਵੇਂ ਖੁੱਲੇ ਕੰਮ ਕਰਦਾ ਜੋ ਹੁੰਦਾ ਹੋਈ ਜਾਂ ਨਹੀਂ, ਉੱਤੇ ਪੂਰੀ ਸਰਕਾਰ ਚੱਲਦੀ ਹੈ,
ਵੇਖਿਆ ਸੁਣੇ ਆਪ,
ਆਪ ਹੀ ਵੇਖਦਾ ਤੇ ਅਰਦਾਸ ਵੀ ਆਪ ਹੀ ਸੁਣਦਾ ਸਾਰਿਆਂ ਦੀ,
ਸ਼ਬਦ ਤੇ ਆਈ
ਗੁਰੂ ਕੇ ਸ਼ਬਦ ਤੇ ਆਈ, ਗੁਰ ਸ਼ਬਦ ਤੇ ਆਈ, ਜਿਨ੍ਹਾਂ ਨੇ ਗੁਰੂ ਕਾ ਸ਼ਬਦ ਧਿਆਇਆ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਇਹ ਪਹਿਲੀ ਪੌੜੀ ਅੱਗੇ ਏਕਾ ਨੰਬਰ ਆਇਆ ਪਰ ਇਹ ਇੱਕੋ ਇੱਕ ਵਾਰ ਹੈ ਜਿਹਦੇ ਅੰਦਰ ਵੱਖਰੇ ਤੌਰ ਤੇ ਇੱਕ ਰਹਾਉ ਦੀ ਤੁਕ ਆਈ ਹੈ। ਨਹੀਂ ਤੇ 22 ਵਾਰਾਂ ਦੇ ਵਿੱਚ ਕਿਤੇ ਵੀ ਰਹਾਉ ਦੀ ਤੁਕ ਨਹੀਂ ਆਈ। ਪੌੜੀਆਂ ਹੁੰਦੀਆਂ ਨੇ ਵਾਰ, ਤਾਂ ਇਹਦੇ ਵਿੱਚ ਆਇਆ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਹ ਛੇਵੀਂ ਜਿਹੜੀ ਇਹ ਪੰਜ ਪੰਕਤੀਆਂ ਹਨ ਪਿਛਲੀ ਪੌੜੀ ਦੀਆਂ ਤੇ ਇਹ ਛੇਵੀਂ ਪੰਕਤੀ ਹੈ ਰਹਾਉ ਵਾਲੀ ਤੁਕ ਹੈ।
ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।
ਮਹਾਰਾਜ ਕਹਿੰਦੇ ਹਨ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਹ ਜਿਹੜੀ ਪੌੜੀ ਦੇ ਨਾਲ ਇੱਕ ਨਵਾਂ ਏਕਾ ਪਾਇਆ। ਇਹ ਵੱਖਰਾ ਹੀ ਹੈ ਸਾਰੀਆਂ ਪੌੜੀਆਂ ਦੇ ਨਾਲੋਂ, ਜਿੱਥੇ ਪੌੜੀਆਂ ਦੇ ਵਿੱਚ ਇੱਕ ਅੰਕ ਹੋਰ ਪਾਇਆ ਤੇ ਰਹਾਉ ਵੀ ਲਿਖਿਆ। ਤੇ ਪੁਰਾਤਨ ਸਮੇਂ ਤੋਂ ਲੈ ਕੇ ਜਿੰਨੇ ਵੀ ਵਿਆਖਿਆਕਾਰ ਨੇ ਔਰ ਬਹੁਤੇ ਗ੍ਰੰਥ ਨੇ ਉਨ੍ਹਾਂ ਨੇ ਇਹਦੇ ਬਾਬਤ ਇਸ ਤਰ੍ਹਾਂ ਵਿਚਾਰ ਦਿੱਤੀ ਹੈ ਵੀ ਭਾਵੇਂ ਨਵੇਂ ਜਿਹੜੇ ਗੁਰਮੁਖ ਨੇ ਉਹ ਇਹਨੂੰ ਇੱਕੋ ਵਾਰੀ ਪੜ੍ਹਦੇ ਵੀ ਇੱਥੇ ਲਿਖੀ ਹੋਈ ਹੈ, ਪਰ ਅਗਲੀਆਂ ਪੌੜੀਆਂ ਦੇ ਨਾਲ ਵੀ ਜਿਹੜੀ ਚਾਲ ਬਣਾਈ ਹੋਏ ਧਿਆਈ ਆਈ ਜਾਂ ਜਾਈ ਉਹਦੇ ਨਾਲ ਇਹ ਮਿਲਦੀ ਹੋਣ ਕਰਕੇ ਇਹ ਗੁਰੂ ਕੇ ਸਿੱਖਾਂ ਦਾ ਵਿਚਾਰ ਹੈ ਔਰ ਪੁਰਾਤਨ ਗ੍ਰੰਥਾਂ ਦੇ ਹਵਾਲੇ ਵੀ ਮਿਲਦੇ ਹਨ ਔਰ ਇਹ ਸੀਨਾ ਬਸੀਨਾ ਆ ਰਹੀ ਹੈ। ਕਈ ਚੀਜ਼ਾਂ ਐਸੀਆਂ ਨੇ ਸੀਨਾ ਬਸੀਨਾ ਚੱਲ ਪਈਆਂ ਜਿਹੜੀਆਂ ਗੁਰੂ ਕੇ ਸਿੱਖਾਂ ਨੇ ਗੁਰੂ ਕੇ ਸਿੱਖਾਂ ਨੂੰ ਅੱਗੇ ਦੱਸੀਆਂ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਬਹੁਤ ਸਾਰੇ ਪੁਰਾਤਨ ਜਿੰਨੇ ਵੀ ਵਿਆਖਿਆਕਾਰ ਸਨ ਉਹ ਇਹਨੂੰ ਨਾਲ ਪੜ੍ਹਦੇ ਸੀ ਕਿ ਅੱਗੇ ਜਿੰਨੀਆਂ ਪੌੜੀਆਂ ਆਉਣਗੀਆਂ ਸਾਰਿਆਂ ਦੇ ਨਾਲ ਇਹਨੂੰ ਪੜ੍ਹਨਾ, ਪਾਠ ਕਰਨ ਲੱਗਿਆਂ ਵੀ ਔਰ ਕਥਾ ਕਰਨ ਲੱਗਿਆਂ ਵੀ।
ਲੋਕ ਕਬੀਰ ਮਹਿਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ।
ਅਗਲਾ ਸਲੋਕ ਜਿਹੜਾ ਕਬੀਰ ਸਾਹਿਬ ਦਾ ਹੈ, ਕਬੀਰ ਸਾਹਿਬ ਕਹਿੰਦੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਖੁਸ਼ ਕਰਨ ਵਾਸਤੇ ਆਪਣੀ ਹਉਮੈ ਨੂੰ ਆਪਣੇ ਆਪ ਨੂੰ ਮਹਿੰਦੀ ਵਾਂਗੂ ਕਰਕੇ ਪੀਸ ਦਿੱਤਾ, ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ ਆਪਣੇ ਆਪ ਨੂੰ ਪਿਸਾਇਆ, ਵਾਰ ਵਾਰ ਹਉਮੈ ਨੂੰ ਮਾਰਿਆ ਤਾਂ ਕਿ ਪ੍ਰਵਾਨ ਹੋ ਜਾਈਏ।
ਐਸਾ ਬਾਤ ਨਾ ਪੁੱਛਿਆ।
ਪਰ ਹੇ ਵਾਹਿਗੁਰੂ ਸਹਿ ਸੱਚੇ ਪਾਤਸ਼ਾਹ ਪਤੀ ਆਪ ਨੇ ਸਾਡੀ ਕਦੀ ਬਾਤ ਨਹੀਂ ਪੁੱਛੀ, ਕਦੀ ਨੀ ਪੁੱਛਿਆ ਵੀ ਤੂੰ ਕਿੱਧਰ ਤੁਰਿਆ ਫਿਰਨਾ
ਲਾਈ ਪਾਏ
ਤੇ ਸਾਨੂੰ ਇਸ ਬਣੀ ਹੋਈ ਮਹਿੰਦੀ ਨੂੰ ਆਪਣੇ ਚਰਨਾਂ ਨਾਲ ਨਹੀਂ ਜੋੜਿਆ, ਕਦੀ ਪੈਰੀ ਨੀ ਲਾਇਆ ਸਾਨੂੰ, ਅਸੀਂ ਆਪਣੇ ਆਪ ਨੂੰ ਮਹਿੰਦੀ ਬਣਾ ਦਿੱਤਾ ਹੈ।
ਮਹੱਲਾ ਤੀਜਾ ਨਾਨਕ ਮਹਿੰਦੀ ਕਰਕੇ ਰੱਖਿਆ।
ਇਹ ਗੁਰੂ ਅਮਰਦਾਸ ਜੀ ਨੇ ਫਿਰ ਇਹਦਾ ਖੁਲਾਸਾ ਕੀਤਾ ਹੈ, ਉਹ ਕਹਿੰਦੇ ਹਨ ਕਿ ਮਹਿੰਦੀ ਕਰਕੇ ਰੱਖਿਆ ਇਹ ਵੇਟ ਕਰਨ ਦੀ ਉਡੀਕ ਕਰਨ ਦਾ ਤਰੀਕਾ ਹੈ ਜਗਿਆਸੂ ਦਾ। ਮਹਾਰਾਜ ਕਹਿੰਦੇ ਵੀ ਮਹਿੰਦੀ ਬਣਾਉਣਾ ਆਪਣੇ ਆਪ ਨੂੰ, ਆਪਣੇ ਆਪ ਨੂੰ ਪੀਸ ਪੀਸ ਕੇ ਆਪਣੀ ਹਉਮੈ ਨੂੰ ਆਪਣੀ ਵਾਸ਼ਨਾ ਨੂੰ ਆਪਣੀ ਇੱਛਾ ਨੂੰ ਆਪਣੀਆਂ ਮੰਗਾਂ ਨੂੰ ਸਾਰੀਆਂ ਨੂੰ ਮਾਰ ਦੇਣਾ, ਮਨ ਨੂੰ ਸਾਰੇ ਨੂੰ ਮਾਰ ਕੇ ਮਹਿੰਦੀ ਬਣਾ ਕੇ ਤੇ ਬਸ ਭਾਂਡੇ ਵਿੱਚ ਪਾ ਕੇ ਰੱਖ ਦੇਣਾ
ਨਦਰ ਕਰੇ
ਆਪੇ ਇੱਕ ਦਿਨ ਜਦੋਂ ਉਹਦੀ ਮਰਜ਼ੀ ਹੋਵੇਗੀ। ਆਪਾਂ ਕਿਹੜਾ ਧੱਕਾ ਕਰਨਾ ਜਾਂ ਕਾਲ ਕਰਨੀ ਏ ਜਾਂ ਉਹਨੂੰ ਕਹਿਣਾ ਵੀ ਲਾਉਂਦਾ ਕਿਉਂ ਨੀ ਪੈਰਾਂ ਨੂੰ। ਕਹਿਣ ਲੱਗੇ ਜਿੱਦਣ ਉਹਦੀ ਮਰਜ਼ੀ ਹੋਵੇਗੀ ਆਪੇ ਵੇਖ ਲਵੇਗਾ,
ਆਪੇ ਪੀਸੇ ਆਪੇ ਕਸੇ।
ਆਪ ਹੀ ਉਹ ਪੀਸਣ ਵਾਲਾ ਹੈ ਤੇ ਆਪ ਹੀ ਕਸਾਉਣ ਵਾਲਾ ਸੀ, ਪਹਿਲਾਂ ਵੀ ਸਾਰੀ ਘਾਲਣਾ ਉਹਨੇ ਹੀ ਕਰਾਈ ਹੈ।
ਆਪੇ ਹੀ ਲਾਏ ਲੈ
ਇੱਕ ਦਿਨ ਆਪੇ ਹੀ ਲਾਇਆ ਲਾ ਲੇਗਾ ਆਪਣੀ ਮਰਜ਼ੀ, ਉਹ ਸਾਰਾ ਕੁਝ ਨੂੰ ਪਤਾ ਅੰਤਰਜਾਮੀ ਹੈ, ਇੱਕ ਦਿਨ ਜਰੂਰ ਲਾਏਗਾ ਆਪਣੇ ਚਰਨਾਂ ਨੂੰ।
ਪ੍ਰੇਮ ਪਿਆਲਾ ਖਸਮ ਕਾ,
ਇਹ ਕਹਿੰਦੇ ਪ੍ਰੇਮ ਦਾ ਪਿਆਲਾ ਹੈ ਖਸਮ ਵਾਹਿਗੁਰੂ ਸੱਚੇ ਪਾਤਸ਼ਾਹ ਦਾ,
ਜੈ ਭਾਵੇ ਤੈ ਦੇ
ਜਿੱਥੇ ਚਾਹੁੰਦਾ ਉੱਥੇ ਬਖਸ਼ਿਸ਼ ਕਰਦਾ ਗਰੀਬ ਨਵਾਜ।
ਕੌੜੀ ਵੇਖੀ ਸ੍ਰਿਸ਼ਟ ਉਪਾਈ ਹਨ,
ਮਹਾਰਾਜ ਕਹਿੰਦੇ ਵੇਖੀ ਮੈਨੇ ਕਈ ਪ੍ਰਕਾਰ ਨਾਲ ਸ੍ਰਿਸ਼ਟੀ ਜਿਹੜੀ ਹੈ ਵਾਹਿਗੁਰੂ ਨੇ ਪੈਦਾ ਕੀਤੀ ਹੈ।
ਵੇਖੀ ਸ੍ਰਿਸ਼ਟ ਉਪਾਈ ਹਨ ਸਭ ਹੁਕਮ ਆਵੇ ਜਾਏ ਸਮਾਹੇ।
ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਜਿਹੜੀ ਕਈ ਪ੍ਰਕਾਰ ਨਾਲ ਪੈਦਾ ਕੀਤੀ ਹੈ ਤੇ ਹੁਕਮ ਦੇ ਵਿੱਚ ਆਉਂਦੀ ਹੈ ਤੇ ਹੁਕਮ ਦੇ ਵਿੱਚ ਵਾਪਸ ਚਲੀ ਜਾਂਦੀ ਸਮਾ ਜਾਂਦੀ ਹੈ।
ਆਪੇ ਵੇਖ ਵਿਗਸਦਾ ਦੂਜਾ ਕੋ ਨਾਹੀ,
ਆਪ ਹੀ ਵੇਖ ਕੇ ਖੁਸ਼ ਹੋ ਰਿਹਾ ਆਪਣੀ ਬਣਾਈ ਹੋਈ ਸ੍ਰਿਸ਼ਟੀ ਨੂੰ, ਦੂਜਾ ਕੋਈ ਹੋਰ ਨਹੀਂ ਹੈ।
ਜੋ ਭਾਵੇ ਤਿਉ ਰੱਖ ਤੂੰ ਗੁਰ ਸ਼ਬਦ ਬੁਝਾਹੀ।
ਕਹਿਣ ਲੱਗੇ ਜਿਵੇਂ ਵੀ ਹੋ ਸਕਦਾ ਸੱਚੇ ਪਾਤਸ਼ਾਹ ਸੇਵਕਾਂ ਦੀ ਅਰਦਾਸ ਏ ਕਿਰਪਾ ਕਰਕੇ ਰੱਖੋ ਆਪ ਜੀ, ਗੁਰੂ ਕੇ ਸ਼ਬਦ ਨੇ ਇਹ ਅਰਦਾਸ ਕਰਨ ਦੀ ਜਾਚ ਦੱਸੀ ਹੈ ਬੁਝਾਈ ਹੈ।
ਸਭਨਾ ਤੇਰਾ ਜੋਰ ਹੈ ਕਿਉ ਭਾਵੇ ਤਿਵੇ ਚਲਾਹੀ।
ਮਹਾਰਾਜ ਤੁਹਾਡਾ ਤੇ ਜੋਰ ਸਾਰੇ ਥਾਵਾਂ ਤੇ ਚੱਲਦਾ ਹੈ, ਦੱਸੋ ਕਿੱਥੇ ਨੀ ਤੁਹਾਡੀ ਚੱਲਦੀ, ਤੁਹਾਡਾ ਸਾਰਿਆਂ ਥਾਵਾਂ ਤੇ ਜੋਰ ਚੱਲਦਾ ਹੈ। ਇਸ ਕਰਕੇ ਜਿਹੜੇ ਸਾਡੇ ਦੁੱਖ ਨੇ ਇਹਨਾਂ ਨੂੰ ਤੁਸੀਂ ਹਟਾ ਸਕਦੇ ਹੋ ज्यो भाव है तिवे चलाई जिवे हो सकता है आप जी चलाओ आप जी कृपा करो
जे वडमै नाहे को किस आक सुनाए
महाराज सच्चे पातशाह तुहाडे जिड्डा होर कोई नहीं मैं अपनी गल किनू आख के सुनावा किदे अगे करा
वाहो वाहो सच्चे पातशाह तू सच्ची नाए
सच्चे पातशाह आप जी अश्चर्ज हो वाहो वाहो हो और तुहाडी महिमा जिहड़ी है वाहो वाहो सच्चे पातशाह तू सच्ची नाई ओ महिमा तुहानू मिला सकदी है
लोक महला तीजा परम भुलाई सब जग फिरे भावी होई पाल
इस तरह भरम विच पै के सारी सृष्टि जड़ी भौ रही है ते फावी होई कहन लगे कल्पदी पई है भालदी पई है
सो सह सांत न देवे
इस तरह मारे कहिंदे ने धक्के दे नाल बड़े लोग फावी होए फिरदे ने भाव धक्का करी जांदे ने कहन लगे इस तरह शांत सो सौ शांत न दे वही इस तरह शांति नहीं देंदा धक्के नाल ओहो
क्या चले तिस नाल
ओदे नाल केड़ा जोर चल सकदा भाव कोई जोर नहीं चलदा ओदे नाल
प्रसादी हर ध्याई है
गुरु दी कृपा नाल हरि दा नाम जपदे रहिए गुरु दे हुक्म विच
अंतर रखिए और धार
अंदर धारण करके रखिए
नानक घर बैठिया सह पाया
महाराज कहिंदे ने जे घर बैठिया आप ही आ जांदा जिदन त्रुट पवे इस तरह धक्का नहीं सहिंदा ना धक्के दी परवाह करदा ओह घर बैठिया नूं प्राप्त हो जांदा है
कृपा कीती करतार
जदों करतार ने कृपा कर दित्ती उहने घर ही आ जाणा अपने आप
महला तीजा धंदा धावत दिन गया रहन गवाई सोए
महाराज कहिंदे मनुख की करदा है कहिंदे सारा दिन धंदिया विच भज्जा फिरदा है कदी इधरों उधर उधरों इधर धंदिया दे विच ज्यों तुरदा है कहन लगे रात जेड़ी सौ के गवा दिंदा
झूठ बोल बिख खाया मन मुख चलिया रोए
सारी उम्र इत्थे झूठ ही बोलदा रहा कदी ए टाइम नहीं कढ़िया भी नितनेम कर लिए सिमरन कर लिए ते बिख खादी उहने विशियां विकारां दी कहन लगे मनमुख रोंदा होया वापस गया इथों
सिरे उपर जम डंड है दूजे पाए पत खोए
मारे कहिंदे सिरे दे सिर दे उत्ते उहदा जमा दा डंड है उहदे डंड सहना पैंदा उहनूं कहन लगे दूजे भावना करके दुबदा करके अपनी पत खुआ लैंदा है
नाम कदे ना चेत्यो फिर आवन जाना होए
उहने कदी हरी दा नाम नहीं चेत्या कदी नाम नहीं जपिया कदी बाणी नहीं पढ़ी इस करके फिर जन्म मरण हुंदा है उसदा
प्रसादी हर मन वसै जम डंड न लागे कोई
पर जे गुरु चरणा नाल जुड़ जाए ते गुर प्रसाद गुरु दी कृपा नाल हरि दा नाम मन विच वस जाए फिर ओनू जमा दा डंड नहीं लगदा
नानक सहजे मिल रहा कर्म प्राप्त होए
महाराज कहिंदे इस तरह सहजे ही भाव सहज अवस्था विच अपने आप ही मिल रवे धक्के नाल नहीं बख्शिश दे नाल प्राप्ति हुंदी है
पौड़ी एक अपनी सिफती लायन दे सतगुर मते
एक ओ हन कईयां ते कृपा कीती है महाराज सच्चे पातशाह ने अपनी सिफत सलाह विच जोड़ दिते हन सतगुरु जी दी मत दे के
एक ना नो नाव बख्शे उन अस्थिर हर सते
एक ना ओ ने जिन्हां नूं नाम दी दात बख्शी है और ओ अस्थिर भाव सती सत कायम रहने वाले हो गए जेड़ा सती है सती कायम रहने वाला हरी अस्थिर है सदा रहने वाला ओदे नाल जुड़ गए हन ओहो
पौन पानी बसंतरो हुक्म करहे भगते
ए जेड़े पौन पानी बसंतर ने ए जिवें अपने पंज तत् ने कहन लगे ए पंजे दे पंजे तत् जेड़े भगती करदे ने वाहिगुरु दी
इन्हां नूं पाओ अगला पूरी बनत बनती
ए पंज तत् भी फिर भय विच आ जांदे ने जेड़े शरीर दे विच ने ए भी भय विच आ जांदे ने पूरी बनत बन जांदी है
इको हुक्म वरतदा मन्निया सुख पाई
महाराज कहिंदे सब इको हुक्म वरतदा मन्निया सुख पाई हर इक पौड़ी दी पिछली जेड़ी जेड़ा अखर है ओ पाई जाई इस तरह है एदे करके ओ पंक्ति जुड़दी है कहन लगे सारे थावां ते इको वाहिगुरु दा हुक्म वरतदा पिया है मनन दे नाल सुख दी प्राप्ति हुंदी है
वाहो वाहो सच्चे पातशाह तू सच्ची नाए
ए सच्चे पातशाह तू अश्चर्ज रूप है कहन लगे तू सच्ची नाई तेरी सिफत सच्ची है तेरे नाल जोड़ देंदी है
श्लोक कबीर कसौटी राम की झूठा टिके न कोए
ए अगला श्लोक फिर कबीर साहब दा ओ कहिंदे ने ਜਿਹੜੀ ਰਾਮ ਦੀ ਕਸੌਟੀ ਹੈ ਨਾ, ਕਸੌਟੀ ਉਹਨੂੰ ਕਹਿੰਦੇ ਨੇ ਜਿਹਦੇ ਉੱਤੇ ਲਾ ਕੇ ਚੀਜ਼ ਨੂੰ ਪਰਖਿਆ ਜਾਏ ਵੀ ਅਸਲੀ ਹੈ ਕਿ ਨਕਲੀ ਹੈ। ਜਿਵੇਂ ਸੋਨਾ ਹੈ ਉਹਨੂੰ ਵੀ ਕਸੌਟੀ ਦੇ ਉੱਤੇ ਪਰਖਦੇ ਨੇ, ਟੈਸਟ ਕਰਦੇ ਨੇ, ਚੈੱਕ ਕਰਦੇ ਨੇ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਾ ਨਾ ਕੋਈ। ਜੇ ਉਥੇ ਨਕਲੀ ਹੋਵੇ ਕੋਈ, ਮਹਾਰਾਜ ਕਹਿੰਦੇ ਉਥੇ ਟਿਕ ਨਹੀਂ ਸਕਦਾ, ਉਸ ਥਾਂ ਤੇ ਝੂਠਾ ਟਿਕਾ ਵਿਚ ਨਹੀਂ ਆ ਸਕਦਾ।
ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ,
ਉਸ ਰਾਮ ਦੀ ਕਸੌਟੀ ਸੱਚੇ ਪਾਤਸ਼ਾਹ ਦੀ ਉਹ ਹੀ ਸਹਿੰਦਾ ਹੈ ਜਿਹੜਾ ਮਰਜੀਵੜਾ ਹੈ। ਮਰਜੀਵੜਾ ਮੈਨੇ ਜਿਨੇ ਆਪਣਾ ਮਨ ਮਾਰ ਦਿੱਤਾ ਹੈ, ਜਿਨੇ ਆਪਣਾ ਸਾਰਾ ਕੁਝ ਗੁਰੂ ਨੂੰ ਸੌਂਪ ਦਿੱਤਾ ਹੈ।
ਅੱਲਾ ਤੀਜਾ ਕਿਉਂ ਕਰ ਇਹੋ ਮਨ ਮਾਰੀ ਹੈ, ਕਿਉਂ ਕਰ ਮ੍ਰਿਤਕ ਹੋਏ।
ਮਹਾਰਾਜ ਕਹਿੰਦੇ ਵੀ ਉਸ ਕਸਵੱਟੀ ਤੇ ਪੂਰਾ ਉਤਰਨ ਵਾਸਤੇ ਇਸ ਮਨ ਨੂੰ ਕਿਵੇਂ ਮਾਰੀਏ ਤੇ ਕਿਵੇਂ ਮ੍ਰਿਤਕ ਹੋਵੇ ਮਨ।
ਕਹਿਆ ਸ਼ਬਦ ਨਾ ਮਾਨੇ ਹਉ ਮੈਂ ਛੱਡੇ ਨਾ ਕੋਈ।
ਮਹਾਰਾਜ ਕਹਿੰਦੇ ਵੀ ਗੱਲ ਕਹੀ ਹੋਈ ਜਿਹੜੀ ਬਾਣੀ ਦਾ ਉਪਦੇਸ਼ ਉਹ ਤੇ ਕੋਈ ਮੰਨਣ ਲਈ ਤਿਆਰ ਨਹੀਂ ਤੇ ਹਉ ਮੈਨੂੰ ਛੱਡਦਾ ਕੋਈ ਨਹੀਂ।
ਪ੍ਰਸਾਦੀ ਹਉ ਮੈਂ ਛੁੱਟੇ ਜੀਵਨ ਮੁਕਤ ਸੋ ਹੋਏ।
ਗੁਰੂ ਦੀ ਕਿਰਪਾ ਨਾਲ ਜੇ ਹਉ ਮੈਂ ਛੱਡਦਾ ਆਪਣੀ ਮਰਜ਼ੀ ਛੱਡਦਾ ਉਹ ਜੀਵਨ ਦੇ ਰਹਿੰਦੇ ਮੁਕਤ ਹੋ ਜਾਂਦਾ।
ਨਾਨਕ ਜਿਸਨੋ ਬਖਸ਼ੇ ਤਿਸ ਮਿਲੇ।
ਮਹਾਰਾਜ ਕਹਿੰਦੇ ਹਨ ਗੁਰੂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਿਹਦੇ ਤੇ ਬਖਸ਼ਿਸ਼ ਕਰਦਾ ਤਿਸ ਮਿਲੇ ਉਹਨੂੰ ਪ੍ਰਾਪਤ ਹੋ ਜਾਂਦਾ ਮਿਲ ਜਾਂਦਾ।
ਵਿਘਨ ਨਾ ਲੱਗੇ ਕੋਈ,
ਉਹਨੂੰ ਕੋਈ ਵਿਘਨ ਨਹੀਂ ਲੱਗਦਾ, ਉਹਦੇ ਜੀਵਨ ਦੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਰਾਮ ਕਲੀ ਕੀ ਵਾਰ ਦੇ ਵਿਚ ਸਲੋਕ ਉਚਾਰਨ ਕਰ ਰਹੇ ਨੇ, ਕਿਰਪਾ ਕਰ ਰਹੇ ਨੇ। ਸੋ ਸਾਧ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਹਿਤ ਸ਼ਬਦ ਪੜੀ ਸਮਾਪਤੀ ਕਰੀਏ। ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ
ਕੀਤੋਈ,
ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ
ਪਇਓਈ,
ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ
ਮਿਲਿਆ।
ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ
ਹਰਿਆ,
ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀਵੇ
ਹਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।